ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ ਹਰਣਾਖ ਸਮਾਰ ਪਚਾਇਆ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ ਹਰਣਾਖ ਸਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ ਮਨਮੁਖ ਭਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸਵਾਮੀ ਭਗਤ ਤੇਰੀ ਸਰਣਾਈ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸਵਾਮੀ ਭਗਤ ਤੇਰੀ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨਵਾਦ ਗੁਰੂ ਸਾਹਿਬ ਧਰਤੀ ਭਈ ਖਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਸੇ ਜੰਤ ਭੈ ਖਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਣਨੀ ਜਿਨ ਗੁਰੂ ਜਣਿਆ ਮਾਏ ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨ੍ਹਾਂ ਡਿੱਠਾ ਤਿਨਾ ਲੈ ਛੜਾ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਤਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਤਾਰਿਆ ਪਰਮ ਸਨਮਾਨ ਯੋਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਜਿਨ੍ਹਾਂ ਦਾ ਅੱਜ ਪਾਵਨ ਪਵਿੱਤਰ ਆਗਮਨ ਗੁਰਪੁਰਬ ਹੈ ਆਪ ਮੰਜੀ ਸਾਹਿਬ ਦੀਵਾਨ ਖਾਲ ਵਿੱਚ ਇਕੱਤਰ ਹੋਈ ਸਾਧ ਸੰਗਤ ਔਰ ਦੇਸ਼ ਪ੍ਰਦੇਸ਼ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਦਰ ਦੀ ਰਹਿਮਤ ਨੂੰ ਆਪਣੀਆਂ ਅੱਖਾਂ ਨਾਲ ਨਜ਼ਰਾਂ ਨਾਲ ਦੇਖ ਰਹੇ ਸਮੂਹ ਸਤ ਸੰਗੀਆਂ ਨੂੰ ਸੋਢੀ ਸੁਲਤਾਨ ਸੱਚਾ ਪਾਤਸ਼ਾਹ ਦੀਨ ਦੁਨੀ ਦਾ ਥੰਮ ਨਿਰੰਜਨੀ ਛਤਰ ਦਾ ਮਾਲਕ ਸਤਿਗੁਰੂ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਹਜ਼ੂਰ ਦੇ ਆਗਮਨ ਪੁਰਬ ਦੀ ਬਹੁਤ ਬਹੁਤ ਵਾਧਾਈ ਹੋਵੇ। ਅੱਜ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਜੋ ਪਾਵਨ ਹੁਕਮ ਸਮੁੱਚੀ ਮਾਨਵਤਾ ਦੇ ਕਲਿਆਣ ਹਿੱਤ ਬਖਸ਼ਿਸ਼ ਕੀਤਾ ਹੈ ਇਸ ਪਵਿੱਤਰ ਸ਼ਬਦ ਦੇ ਅੰਮ੍ਰਿਤ ਬੋਲ ਦੇ ਉਚਾਰਨ ਕਰਤਾ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਰਾਗ ਸੋਰਠ ਹੈ। ਆਓ ਪਹਿਲਾਂ ਜੋ ਇਸ ਅਸਥਾਨ ਦੀ ਰੋਜ਼ਾਨਾ ਦੀ ਮਰਿਆਦਾ ਹੈ ਜੋ ਹੁਕਮ ਗੁਰਦੇਵ ਦੇ ਦਰ ਤੋਂ ਆਉਂਦਾ ਹੈ ਉਸ ਨੂੰ ਆਪਾਂ ਵਿਚਾਰ ਨੇਖਾਂ। ਹੁਕਮ ਦੀ ਸੰਖੇਪ ਅਖਰੀ ਅਰਥਾਂ ਦੀ ਵਿਚਾਰ ਔਰ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪ ਜੀ ਦੀ ਸਿਫਤ ਤੋਂ ਸਲਾਹ ਕਰ ਸਕੀਏ ਆਪਣੀ ਬਖਸ਼ਿਸ਼ ਪਾਰਸ਼ ਕਲਾ ਆਪਣੀ ਰਹਿਮਤ ਵਿੱਚ ਵਰਤਾ ਕੇ ਆਪ ਹੀ ਕਿਰਪਾ ਕਰਕੇ ਹਿਰਦੇ ਦੀ ਭਾਵਨਾ ਨਾਲ ਵਿਚਾਰ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ ਜੀ, ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ, ਘਰ ਪਹਿਲਾ ਤੇ ਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਸ ਅੰਮ੍ਰਿਤ ਬਚਨ ਦੇ ਉਚਾਰਨ ਕਰਤਾ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਤਿਗੁਰੂ ਗੁਰੂ ਅਮਰਦਾਸ ਜੀ ਦਾ ਇਹ ਬਚਨ ਸੋਰਠ ਰਾਗ ਵਿੱਚ ਹਜ਼ੂਰ ਨੇ ਉਚਾਰਨ ਕੀਤਾ ਹੈ। ਇਸ ਨੂੰ ਗਾਇਨ ਕਰਨ ਦਾ ਹੁਕਮ ਪਹਿਲੇ ਘਰ ਦਾ ਹੈ। इस पवित्र अमृत शब्द ऊपर ये भी सरलेख है ते तुकी। इहदा भाव कि इस शब्द विच जितने पदे ने रहाओ दे बचन तो बिना वो एक एक पदे दे विच तीन तीन तुकां गुरदेव ने दर्ज कीतियां। आरंभ विच मंगल कह के परिपूर्ण परमात्मा वाहिगुरु एक है, अदुती है, एक रस व्यापक है ते उस तक मिलन दा वसीला जरिया केवल सतगुरु दी कृपा अनगुरह है। एक ओंकार सतगुरु प्रसाद उस प्रभु नू एक सतगुरु दी कृपा नाल ही पाया जा सकदा है।
भगता दी सदा तू रखदा हर जियो तुर तू रखदा आया।
सतगुरु गुरु अमरदास महाराज अज आरंभ विच बख्शिश करदे ने, हे अकाल पुरख वाहिगुरु जी, परिपूर्ण परमेश्वर जी, आद काल तो तेरी भगती करन वाले भगत पैदा होए ते जिथे तेरी भगती करन वालिया ने भगती की उथे तेरे भगतां दा विरोध करन वाले निंदक दुष्ट भी उन्हां दे नाल चलदे रहे। भगतां ने भावना नाल केवल सिर्फ तेरी बंदगी की ते निंदकां दुष्टां ने रज के उन्हां दा विरोध किया, उन्हां नूं तसीहे भी दिते, उन्हां उपर दोष आरोपण भी किते, उन्हां नूं पिंडां शहरां विचों खदेड़न दा यतन भी किया, उन्हां नूं धर्म अस्थान ते ज्ञान नूं अखौती धार्मिक आगुआं ने धक्के मारन दा यतन भी किया और धक्के मारे भी। पर हे अकाल पुरख वाहिगुरु जी, भगतां दी तूं सदा भगतां दी सदा तू रखदा हर जियो धुर तू रखदा आया। आदकाल तो धुर तो ही अपनी भगती करन वाले भगतां दी आप इज्जत पत रख दे आए हो।
प्रहलाद जाना तुद राख लाए हर जियो हर नाखस मार पचाया।
अगे धन गुरु अमरदास महाराज एक भगत का हवाला देंदे ने उदाहरण वजो, कहन लगे प्रहलाद ने प्रभु आप जी दी भगती कीती पर उस उपर अपनिया ने अपने परिवार ने अपने मां बाप ने ही जुल्म कीता। पर तुसी उस अपने भगत नू प्रहलाद नू रख लिया ते दुष्ट बिरति वाला जो खरनाक्ष है उस नू परमात्मा जी तुसी मार पचाया है। इस दे विचार दे आरंभ विच कुछ बेनतियां बाणी विचो दास करनिया चाहेगा। गुरु ग्रंथ साहिब दी पवित्र गुरबाणी विच परमात्मा नू इबादत परमात्मा दी भगती करन वाले उन्हां नू बड़े पवित्र नामां दे नाल संबोधित कीता गया है। जिवें सच नू जिंदगी च धारण करन वाले सिमरन विच जीवन बतीत कर लगे वाले उन्हां लई संत शब्द भी वरतिया। जिन्हां ने अपनी जिंदगी नू साध लिया मन नू साध लिया प्रभु प्रेम विच भिज गए उन्हां लई शब्द साध भी वरतिया। जिन्हां नू ब्रह्म दा ज्ञान हो गया उन्हां लई शब्द ब्रह्म ज्ञानी भी वरतिया। जिन्हां ने गुरु दे सन्मुख हो के गुरु दी मत लै लई उन्हां लई शब्द गुरमुख भी वरतिया। इसे तरह गुरु ग्रंथ साहिब दी बाणी विच परमात्मा दी भगती करन वालियां लई शब्द गुरदेव ने भगत वरतिया है। पहली बेनती है भी भगत दी परिभाषा की है बाणी दे अनुसार, भगत दा जीवन की है, किस नू भगत कहा जांदा है। सतगुरु गुरु ग्रंथ साहिब विच बाबा फरीद साहिब जी दा एक श्लोक है, उन्होंने भगती करन वाले दे जीवन दे तीन महान गुण उस श्लोक दे अंदर दर्ज किते। जिस अंदर वो तीन गुण ने वह परमात्मा दा भगत है। सब तो पहला उहदे कोल गुण एवे कि उस कोल मत है, अकल उस कोल बहुत ज्यादा है, पर सच एवे कि अकल होने दे बावजूद मत उच्ची होने दे बावजूद ਉਹ ਆਪਣੀ ਮਤ ਦਾ ਖੰਗਤਾ ਚ ਪ੍ਰਗਟਾਵਾ ਨਹੀਂ ਕਰਦਾ, ਸਿਰਫ ਇੱਕ ਨਿਆਣੇ ਦੀ ਤਰ੍ਹਾਂ ਹੀ ਪ੍ਰਭੂ ਦੇ ਦਰ ਤੇ ਜੁੜਦਾ ਹੈ। ਦੂਸਰਾ, ਉਹਦੇ ਕੋਲ ਤਾਕਤ, ਉਹਦੇ ਕੋਲ ਸ਼ਕਤੀ ਬਲ ਹੈ, ਪਰ ਉਸ ਤਾਕਤ ਨੂੰ ਆਪਣੇ ਅੰਦਰ ਉਹ ਜੜ ਕੇ ਬੈਠਦਾ ਹੈ। ਤੀਸਰਾ ਕਿ ਭਗਤੀ ਕਰਨ ਵਾਲਾ, ਉਸ ਕੋਲ ਭਾਵੇਂ ਥੋੜੀ ਤੋਂ ਥੋੜੀ ਵਸਤੂ ਵੀ ਹੋਵੇ, ਉਸ ਦਾ ਹਿਰਦਾ ਇੰਨਾ ਨਿਮਰ, ਇੰਨਾ ਪਿਘਲਿਆ ਹੋਇਆ, ਇੰਨਾ ਪਰਉਪਕਾਰੀ ਹੈ ਕਿ ਉਹ ਇੱਕ ਤਿਲ ਵੀ ਲੋੜਵੰਦਾਂ ਨੂੰ ਵੰਡ ਕੇ ਛਕਾ ਦਿੰਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਦੇ ਤਿੰਨ ਗੁਣ ਦਰਸਾਉਂਦਿਆਂ ਹਜ਼ੂਰ ਨੇ ਫੁਰਮਾਇਆ ਕਿ ਮਤ ਖੁੰਦੀ ਹੋਏ ਇਆਣਾ, ਤਾਣ ਖੁੰਦਾ ਹੋਏ ਨਿਤਾਣਾ। ਕਿਉਂਕਿ ਅੱਜ ਦੇ ਸਾਰੇ ਇਸ ਬਚਨ ਵਿੱਚ ਇੱਕ ਪਾਸੇ ਭਗਤ ਦੀ ਉਪਮਾ ਹੈ ਤੇ ਦੂਸਰੇ ਪਾਸੇ ਮਨਮੁਖ ਅਹੰਕਾਰੀ ਬੇਪ੍ਰਤੀਤਿਆਂ ਦਾ ਜ਼ਿਕਰ ਹੈ। ਭਗਤ ਕਿਵੇਂ ਸ਼ੋਭਾ ਦਾ ਪਾਤਰ ਬਣ ਜਾਂਦਾ ਤੇ ਮਨਮੁਖ ਬੰਦਾ ਕਿਵੇਂ ਭੌਂਕ ਭੌਂਕ ਕੇ ਆਪਣੀ ਜ਼ਿੰਦਗੀ ਤਬਾਹ ਕਰ ਜਾਂਦਾ ਹੈ। ਸਤਿਗੁਰੂ ਨੇ ਸ਼ਬਦ ਬਾਣੀ ਚ ਅੱਜ ਵਰਤਿਆ ਭੌਂਕ ਹੋਏ ਬਿਲਾਈ। ਬੇਨਤੀ ਕਰਾਂ, ਭਗਤ ਦਾ ਪਹਿਲਾ ਲੱਛਣ ਹੈ ਮਤ ਖੁੰਦੀ ਹੋਏ ਇਆਣਾ, ਤਾਣ ਖੁੰਦੈ ਹੋਏ ਨਿਤਾਣਾ, ਅਣ ਖੁੰਦੈ ਆਪ ਵੰਡਾਏ ਕੋਈ ਐਸਾ ਭਗਤ ਸਦਾਏ, ਜਿਹਦੇ ਜੀਵਨ ਵਿੱਚ ਇਹ ਤਿੰਨ ਗੁਣ ਨੇ। ਇਸ ਤੋਂ ਅਗਲੀ ਬੇਨਤੀ ਮੈਂ ਕਰਾਂ, ਇੱਕ ਅਸੀਂ ਗੁਰਦੇਵ ਦੀ ਪਵਿੱਤਰ ਪੌੜੀ ਪੜ੍ਹਨੇ ਹਾਂ ਆਨੰਦ ਸਾਹਿਬ ਵਿੱਚ। ਮੇਰਾ ਖਿਆਲ ਉਹ ਨਿਤਨਿਮ ਕਰਨ ਵਾਲੇ ਗੁਰਸਿੱਖਾਂ ਨੂੰ ਉਸ ਪੌੜੀ ਜ਼ਬਾਨੀ ਚੇਤੇ ਹੋਣੀ। ਹਜ਼ੂਰ ਨੇ ਕਿਹਾ ਭਗਤ ਦਾ ਰਸਤਾ ਸੰਸਾਰੀਆਂ ਵਾਲਾ ਨਹੀਂ। ਸੰਸਾਰੀ ਬੰਦੇ ਨੂੰ ਇੱਕ ਤਾਂ ਜੀਵ ਦਾ ਚਸਕਾ ਨਹੀਂ ਛੱਡਦਾ, ਪਰ ਭਗਤੀ ਕਰਨ ਵਾਲਾ ਕੇਵਲ ਰੱਬ ਦੇ ਨਾਮ ਦਾ ਰਸ ਮਾਣਦਾ, ਉਹ ਜੀਵ ਦੇ ਚਸਕੇ ਤੋਂ ਉੱਪਰ ਹੈ, ਦੁਨਿਆਵੀ ਰਸਾਂ ਦਾ ਜਿਹੜਾ ਚਸਕਾ। ਦੂਸਰੀ ਗੱਲ, ਆਮ ਸੰਸਾਰੀ ਬੰਦਾ ਉਹਨੂੰ ਮਨ ਦਾ ਲਾਲਚ ਨਹੀਂ ਤਿਆਗਦਾ, ਪਰ ਭਗਤੀ ਕਰਨ ਵਾਲਾ ਉਹ ਲਾਲਚ ਨੂੰ ਵੀ ਆਪਣੀ ਜ਼ਿੰਦਗੀ ਵਿੱਚੋਂ ਤਿਆਗ ਚੁੱਕਾ ਹੈ। ਤੀਸਰੀ ਗੱਲ ਕਿ ਦੁਨਿਆਵੀ ਬੰਦਾ ਕੇਵਲ ਬੋਲਣਾ ਜ਼ਿਆਦਾ ਜਾਣਦਾ, ਸੁਣਨਾ ਘੱਟ ਜਾਣਦਾ, ਪਰ ਭਗਤੀ ਕਰਨ ਵਾਲਾ ਕੇਵਲ ਖਾਮੋਸ਼ ਰਹਿੰਦਾ। ਉਹਦੀ ਖਾਮੋਸ਼ੀ, ਉਹਦੀ ਚੁੱਪ ਦੇ ਅੰਦਰ ਵੀ ਕੇਵਲ ਪਰਮਾਤਮਾ ਦਾ ਚਿੰਤਨ ਹੀ ਚੜ੍ਹਦਾ। ਸਤਿਗੁਰੂ ਨੇ ਭਗਤ ਦੇ ਜੀਵਨ ਨੂੰ ਨਿਰੂਪਣ ਕਰਦਿਆਂ ਆਨੰਦ ਸਾਹਿਬ ਦੀ ਬਾਣੀ ਚ ਬਖਸ਼ਿਸ਼ ਕੀਤੀ ਕਿ ਭਗਤਾਂ ਕੀ ਚਾਲ ਨਿਰਾਲੀ। ਚਾਲ ਦਾ ਅਖਰੀ ਅਰਥ ਫਿਜ਼ੀਕਲ, ਸਰੀਰਕ ਚਾਲ ਨਹੀਂ, ਤਨ ਦੀ, ਪੈਰਾਂ ਦੀ ਚਾਲ ਨਹੀਂ, ਲੱਤਾਂ ਦੀ ਚਾਲ ਨਹੀਂ, ਚਾਲ ਦਾ ਅਰਥ ਹੈ ਜੀਵਨ ਦੀ ਰੌ ਰੀਤ, ਜੀਵਨ ਦੀ ਮਰਿਆਦਾ, ਜਿਹਨੂੰ ਗੁਰੂ ਰਾਮਦਾਸ ਜੀ ਨੇ ਸ਼ਬਦ ਵਰਤਿਆ ਚਾਲੀ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਮਰਿਆਦਾ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਦ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ। ਨਾ ਲੱਭ ਦਾ ਅਰਥ ਭਾਵੇਂ ਅਸੀਂ ਲਾਲਚ ਕਰਨੇ ਹਾਂ, ਪਰ ਪ੍ਰੋਫੈਸਰ ਸਾਹਿਬ ਸਿੰਘ ਤਕਰੀਬਨ ਜਿੱਥੇ ਲੱਭ ਸ਼ਬਦ ਆਉਂਦਾ ਹੈ ਨਾ, ਇਹਦੇ ਅਰਥ ਉਹ ਜੀਵ ਦਾ ਚਸਕਾ ਕਰਦੇ। ਬਾਣੀ ਚ ਇਹ ਵੀ ਆਉਂਦਾ ਲੱਭ ਕੁੱਤਾ, ਕਿਉਂਕਿ ਮੈਂ ਉਸ ਦਿਨ ਅਰਜ਼ ਕੀਤੀ ਕੁੱਤੇ ਨੂੰ ਖੱਡੀ ਚੂੰਡਣ ਦਾ ਇੱਕ ਸਵਾਦ ਪੈ ਜਾਂਦਾ। ਲੱਭ ਦਾ ਅਰਥ ਹੈ ਜੀਵ ਦੇ ਚਸਕੇ, ਤੇ ਲਾਲ ਲੋਭ ਦਾ ਅਰਥ ਪਦਾਰਥਾਂ ਦੀ ਤਾਂਗ, ਪਦਾਰਥਾਂ ਦੀ ਇੱਛਾ। ਲੱਭ ਲੋਭ ਅਹੰਕਾਰ ਤਦ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ। ਖੰਨਿਓ ਤਿੱਖੀ ਵਾਲੋ ਨਿੱਕੀ, ਪਰ ਇਹ ਰਸਤਾ ਸੌਖਾ ਨਹੀਂ। ਪਿਆਰਿਓ ਮੈਂ ਬੇਨਤੀ ਕਰਾਂ, ਭਗਤ ਦਾ ਪਹਿਰਾਵਾ ਪਾ ਕੇ ਰੀਸ ਕਰਨੀ ਸੌਖੀ ਜੇ, ਭਗਤ ਵਰਗੀਆਂ ਅੱਖਾਂ ਬੰਦ ਕਰਨੀਆਂ ਸੌਖੀਆਂ ਜੇ, ਭਗਤ ਵਰਗਾ ਐਸਤਾ ਐਸਤਾ ਜ਼ਬਾਨੀ ਬੋਲਣਾ ਸੌਖਾ ਹੈ, ਪਰ ਅੰਦਰੋਂ ਕਮਾਈ ਕਰਨੀ ਇਸ ਤਰ੍ਹਾਂ ਕਿ ਜਿਵੇਂ ਖੰਡੇ ਦੀ ਧਾਰ ਉੱਤੇ ਚੱਲਣਾ ਹੋਵੇ, ਸਾਡੀ ਤਾਂ ਜੀਭ ਦਾ ਚਸਕੇ ਹੀ ਇਹਦੇ ਨਹੀਂ ਛੁੱਟਦਾ ਪਿਆ, ਬਾਕੀ ਸੂਖਮ ਵਾਸ਼ਨਾ ਕਿਤੇ ਜਾ ਰਹੀ। ਲੱਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ। ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ਼ਨਾ। ਇੱਥੇ ਵਾਸ਼ਨਾ ਦਾ ਅਰਥ ਜਿੰਨੀ ਕੁਛ ਸਮਝ ਦਾਤੇ ਨੇ ਦਿੱਤੀ, ਵਾਸ਼ਨਾ ਦਾ ਅਰਥ ਦੁਨੀਆਂ ਦੇ ਪਦਾਰਥਾਂ ਦੀ, ਵਕਾਰਾਂ ਦੀ ਵਾਸ਼ਨਾ ਨਹੀਂ, ਇਸ ਵਾਸ਼ਨਾ ਦਾ ਅਰਥ ਹੈ ਪਰਮਾਤਮਾ ਦੇ ਨਾਮ ਦੀ ਸੁਗੰਧੀ। ਅੰਦਰ ਮੁਸ਼ਕ ਚ ਘੋਲਿਆ, ਕੀਮਤ ਕਹੀ ਨਾ ਜਾਏ। ਹਜ਼ੂਰ ਨੇ ਫੁਰਮਾਇਆ ਲੱਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ। ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। एक बेनती होर मैं कर दे। देखो हिंदुस्तान अंदर वर्ण वंड बड़ा समा प्रचलित रही, कई रूढ़ीवादी लोग आज भी उस पासे बड़े प्रवृत्त ने, जिमें वर्ण वंड चार हिस्सों विच एक मनुखता नूं वंड दिता गया, खत्री ब्राह्मण शूद ते वैश चार वर्ण ने। उंज वैसे वर्ण का अर्थ रंग भी हुंदा है कि रंग के आधार ते, पर चार वर्ण बना दिते, इथों तक कि शूदर लई लिख दिता गया कि उहनूं परमात्मा की भगती करन दा कोई हक नहीं। कला मैं अपने कोलों नहीं, गुरु ग्रंथ साहिब चो शब्द है कि जिस दिन एक भगत मंदिर भी जांदा है ते उहदी नीवी जात जान के उच्ची जात वाले उहनूं मंदिर विचों धक्के मारदे ने, जिहनूं मंदिर विच पैर रखण की इजाजत नहीं उहनूं भगती करन की कित्थे इजाजत होवेगी। पर गुरमत ने एक नवेकला पन दिता, कहन लगे भगती का अधिकार हर बंदे का जमांदरू अधिकार है। मैं शब्द वरतन लगा हर बंदे का, हर बंदा जिदे जन्म लिया उहदा कोई संबंध नहीं कि वह किस जात पैदा होया, उहदे मां बाप कौन ने। मैं इथों तक बेनती करा कि भगती का संबंध इहदे नाल भी नहीं कि उहदे मां बाप के कर्म की हो जाए ने। हरनाक्ष के कर्म ते प्रहलाद के कर्मां विच जमीन आसमान का अंतर है। बाप रब तो बागी है ते पुत्र बाप तो बागी बन गया है, विचार दोनों दे नहीं मिलते। गुरु ग्रंथ साहिब की बाणी विच भगती हर बंदे का जन्म सिद्ध अधिकार है, वह अपने जन्म तो भगती कर सकता है। दूसरी गल, परमात्मा किसी बिरादरी का, किसी वर्ण का, किसी एक मजहब का, मैं शब्द बड़े खुले वरता, किसी एक धर्म का, किसी एक संपर्दा का परमात्मा रजिस्ट्री कराया होया खरीदया नहीं। प्यारियो जिस अंदर भावना बन जाए परमात्मा उसे दा ही है। कबीर साहब जी ने, रविदास साहब जी ने, नामदेव जी ने, ना भगतां विचों असी एक एक दो दो प्रमाण लांगे। देखो एक ता कबीर साहब जी का वचन है कि कबीर मेरी जात को सब को हसन है खार। सारिया ने क्या शूदर है, कह लगे लोगो तुहाडे ग्रंथ कहिंदे ने शूदर भगती नहीं कर सकता, पर मैं तो इस जात तो कुर्बान जावां जिदे विच रह के मैनू साईं दी प्राप्ति हो गई। कबीर मेरी जात को सब को हसन है खार, बलखारी इस जात को जे जपियो सिर जनखार। बाणी विच भगत रविदास साहिब दा वचन है कि आपन बापै ना ही किसी को, परमात्मा किसे दे प्यो दा खरीदिया है। बस इस गल ने नवी क्रांति लियांदी गुरमत ने। उन्हें कहा कि मंदिर तो खरीदे जा सकते हैं, खिमा करियो मस्जिद तो कला बंदा बना सकता है, गुरुद्वारे दियां इट्टां भी अमीर बंदा कला लवा सकता है, पर रब नूं कोई रुपया नाल नहीं खरीद सकता। परमात्मा किसे दा खरीदिया नहीं, ये तो भावना दा है। जे चमड़ा गंढन वाले दे अंदर भावना बन गई तो परमात्मा उहदा भी बन गया। आपन बापै ना ही किसी को, किसे दे बाप दा नहीं, आपन बापै ना ही किसी को, पावन को खर राजा। मेरे सतगुरु गुरु नानक साहब दे चरण पकड़िए। प्यारियो जिन्हां ने हिंदुस्तान विच मध युग विच, मैं शब्द वरता, एक नवी क्रांति पैदा की। कुछ बेनतियां ने दाता जी दी बाणी चो, जदों हजूर दे सामने ये सवाल आउंदा है कि देखो जी फलाना ता शूदर है, की होया जे भगती की, फलाना ता नीवी जात दा है। गुरु साहब ने एक दलील दिती, कहन लगे ऐ उच्ची जात वालिया मैं तेरे सामने कुछ अपने वालों ख्याल रखन लगा, मेरी इस दलील का उत्तर दे सकने। कहन लगा जी की हजूर, कहिंदे भगती भावे नीवी जात विच पैदा करके भी कोई करे, वह नीवी जात वाला भी पूजन योग हो जाता है। उन्हें कहा जी ये किवें, सतगुरु ने दलील दिती, कहन लगे केसर बड़ा कीमती है, पर केसर सारियां दे तन उत्ते चढ़दा है। केसर ने कदी कहा मैं शूदर दे तन उत्ते नहीं चढ़ना। केसर ने कहा कि मैं कदी जिहड़ा गरीब बंदा है उहदे तन तक नहीं जाना, केसर सारिया के तन ते चढ़दा। आ फुल देखो तुसी अज गुरु साहब के दरबार भी सजाए ने, पर कदी किसे पुछिया फुल किन्ने पैदा किते, एक किदे हथ विचों आए, वह माली कौन सी, उहदी जात की सी। सच ए वे फुल किते भी उगया होवे वो सारिया थावां ते प्रवान है। तीसरी बेनती, सतगुरु बचन करते ने कि मिर्ग के नाभी विचों नापा कस्तूरी का कढ़िया, ਪਰ ਕਦੀ ਕਿਸੇ ਨੇ ਪੁੱਛਿਆ ਕਿ ਜਿਹਨੇ ਮਿਰਗ ਦੇ ਪੇਟ ਨੂੰ ਚੀਰਿਆ ਉਹਦੀ ਜ਼ਾਤ ਕੀ ਸੀ, ਜਿਹਨੇ ਨਾਪਾ ਕੱਢ ਕੇ ਲਿਆਂਦਾ ਉਹਦੀ ਜ਼ਾਤ ਕੀ ਸੀ। ਇੱਕੋ ਗੱਲ, ਮਿਰਗ ਦੀ ਕਸਤੂਰੀ ਲੱਭਣ ਦੀ ਦੇ ਰਹੇ ਤੇ ਉੱਚੀ ਜ਼ਾਤ ਵਾਲੇ ਵੀ ਤਰਲੇ ਲੈਂਦੇ ਨੇ, ਜਿੰਨੇ ਮਰਜ਼ੀ ਪੈਸੇ ਲੈ ਲਓ ਪਰ ਨਾਪਾ ਮੈਨੂੰ ਦੇ ਦਿਓ। ਬੇਨਤੀ ਕਰਾਂ, ਕੇਸਰ ਪ੍ਰਵਾਨ ਹੈ, ਖਿੜਿਆ ਫੁੱਲ ਪ੍ਰਵਾਨ ਹੈ, ਮਿਰਗ ਦੀ ਨਾਭੀ ਚੋਂ ਨਿਕਲੀ ਕਸਤੂਰੀ ਪ੍ਰਵਾਨ ਹੈ। ਅਸੀਂ ਸੋਨਾ ਸਾਡੇ ਦੁਨੀਆਦਾਰ ਲੋਕ ਅਸੀਂ ਪਾਉਂਦੇ ਹਾਂ, ਪਰ ਮੈਂ ਬੇਨਤੀ ਕਰਾਂ, ਜਿੱਦਣ ਸੁਨਾਰ ਵੀਰ ਕੋਲ ਸੋਨਾ ਖਰੀਦਣ ਜਾਓ, ਕਦੀ ਨਹੀਂ ਉਹ ਕਹਿੰਦਾ ਕਿ ਆਹ ਸੋਨਾ ਇੰਨੇ ਰੁਪਈਏ ਘੱਟ ਰੇਟ ਹੈ ਤੋਲੇ ਦਾ, ਕਿਉਂਕਿ ਸ਼ੂਦਰ ਦੀਆਂ ਬਾਹਾਂ ਵਿੱਚੋਂ ਆਇਆ। ਸੋਨਾ ਸ਼ੂਦਰ ਪਾਏ ਤੇ ਸੋਨਾ ਭਾਵੇਂ ਕੋਈ ਅਮੀਰ ਪਾਏ, ਸੋਨਾ ਸਾਰੀਆਂ ਥਾਵਾਂ ਤੇ ਇੱਕੋ ਜਿਹਾ ਪ੍ਰਵਾਨ ਹੈ। ਚੰਦਨ ਜਿਹੜਾ ਉਹਦੇ ਨੇੜੇ ਲੰਘੋ ਉਹ ਨਹਿਕ ਮਹਿਕ ਦਏਗਾ। ਖਸੂਰ ਨੇ ਕਿਹਾ, ਭਲਿਓ ਜਿਵੇਂ ਫੁੱਲ, ਕਸਤੂਰੀ, ਸੋਨਾ, ਚੰਦਨ ਇਹ ਸਾਰੀਆਂ ਥਾਵਾਂ ਤੇ ਪ੍ਰਵਾਨ ਨੇ, ਪਰਮਾਤਮਾ ਦੀ ਭਗਤੀ ਕਰਨ ਵਾਲਾ ਭਗਤ ਇੱਥੇ ਵੀ ਪ੍ਰਵਾਨ ਤੇ ਰੱਬ ਦੀ ਦਰਗਾਹ ਵਿੱਚ ਵੀ ਪ੍ਰਵਾਨ ਹੈ, ਉਹਦੇ ਤੇ ਕੋਈ ਤਰਕ ਨਹੀਂ। ਸਤਿਗੁਰੂ ਦੇ ਬਚਨ ਨੇ, ਕੇਸਰ ਕੁਸ਼ਮ ਮਿਰਗ ਮੈਂ ਖਰਨਾ। ਮੈਂ ਇੱਕ ਬੇਨਤੀ ਪਿਛਲੇ ਸਾਲ ਵੀ ਕੀਤੀ ਸੀ, ਮੈਂ ਤੁਹਾਡੇ ਜਜ਼ਬੇ ਦੀ ਕਦਰ ਕਰਨਾ ਤੇ ਮੇਰਾ ਚਿੱਤ ਕਰਦਾ ਹੁੰਦਾ ਮੈਂ ਟਾਈਮ ਵਿੱਚ ਜਿੰਨੀ ਕੁ ਵੱਧ ਤੋਂ ਵੱਧ ਮੇਰੀ ਸੇਵਾ ਇਹ ਲਾਈ ਗੁਰੂ ਨੇ, ਮੈਂ ਵੱਧ ਤੋਂ ਵੱਧ ਤੁਹਾਨੂੰ ਸੁਣਾ ਸਕਾਂ, ਪਰ ਤੁਸੀਂ ਥੋੜ੍ਹਾ ਜਿਹਾ ਜਕਾਰੇ ਤੇ ਗੁਰੇਜ ਕਰਿਆ ਕਰੋ, ਕਿਉਂਕਿ ਇਹਦੇ ਵਿੱਚ ਟਾਈਮ ਕਾਫੀ ਜਾਂਦਾ, ਪਰ ਮੈਂ ਤੁਹਾਡੇ ਜਜ਼ਬਾਤ ਦਾ ਤਹਿ ਦਿਲੋਂ ਰਿਣੀ। ਸਤਿਗੁਰੂ ਨੇ ਫਰਮਾਇਆ, ਕੇਸਰ ਕੁਸ਼ਮ ਮਿਰਗ ਮੈਂ ਖਰਨਾ। ਮਿਰਗ ਮੈਂ ਦਾ ਅਰਥ ਹੈ ਮਿਰਗ ਮਤ, ਖਰਨਾ ਦਾ ਅਰਥ ਹੈ ਸੋਨਾ। ਕੇਸਰ ਕੁਸ਼ਮ ਮਿਰਗ ਮੈਂ ਖਰਮਾ ਹਰਨਾ ਸਰਬ ਸਰੀਰੀ ਚੜ੍ਹਨਾ, ਚੰਦਨ ਭਗਤਾਂ ਜੋਤ ਅਨੇਕੀ ਸਰਬੇ ਪਰਮਲ ਕਰਨਾ। ਘੇ ਪੱਟ ਭਾਂਡਾ ਕਹੇ ਨਾ ਕੋਈ, ਇਹਦੇ ਅਰਥ ਕੀ ਨੇ? ਪੁਰਾਤਨ ਸਮੇਂ ਜਿਹੜਾ ਘਿਓ ਸੀ, ਕੱਚੇ ਚਮੜੇ ਦੇ ਬਣੇ ਕੋਈ ਕੁੱਪੀਆਂ ਵਿੱਚ ਪਾ ਕੇ ਲੋਕ ਵੇਚਣ ਜਾਂਦੇ ਸਨ। ਹੁਣ ਉਹ ਕੱਚਾ ਚਮੜਾ ਜਿਹੜਾ ਪਸ਼ੂਆਂ ਦਾ ਸੀ, ਹਜ਼ੂਰ ਕਹਿੰਦੇ ਨੇ ਕਦੀ ਕਿਸੇ ਨੇ ਘਿਓ ਖਰੀਦ ਕੇ ਮੰਦਰ ਵਿੱਚ ਦੀਵਾ ਬਾਲਦਿਆਂ ਨਹੀਂ ਪੁੱਛਿਆ ਕਿ ਜਿਹੜਾ ਘਿਓ ਤੂੰ ਲੈ ਕੇ ਆਏ ਇਹ ਤਾਂ ਚਮੜੇ ਦੇ ਕੁੱਪੇ ਵਿੱਚ ਆਇਆ? ਉਹ ਕਹਿੰਦੇ ਨੇ ਤਾਂ ਕੀ ਹੋਇਆ ਜੇ ਪਸ਼ੂ ਦੇ ਚਮੜੇ ਦਾ ਕੁੱਪਾ ਬਣਿਆ, ਪਰ ਘਿਓ ਸਾਰੀਆਂ ਥਾਵਾਂ ਤੇ ਪਵਿੱਤਰ ਹੀ ਰਹਿੰਦਾ, ਉਹ ਚਮੜੇ ਵਿੱਚ ਪੈ ਕੇ ਵੀ ਪਵਿੱਤਰ ਹੈ। ਘੇ ਪੱਟ, ਪੱਟ ਦਾ ਅਰਥ ਹੈ ਰੇਸ਼ਮ। ਹੁਣ ਰੇਸ਼ਮ ਜਿਹੜੀ ਹੈ ਕਪਾਹ ਵਿੱਚੋਂ ਤਾਂ ਨਹੀਂ ਨਾ ਨਿਕਲਦੀ, ਰੇਸ਼ਮ ਦਾ ਕੀੜਾ ਹੈ, ਉਹਦੀਆਂ ਟੂਟੀਆਂ ਵਿੱਚੋਂ ਰੇਸ਼ਮ ਦੇ ਕੀੜੇ ਦੀ ਮਲ ਕਹਿ ਲਵੋ। ਹੁਣ ਆਮ ਕੋਈ ਮਲ ਨੇੜੇ ਲੱਗੇ ਤੇ ਬੰਦਾ ਕੱਪੜੇ ਧੋਂਦਾ, ਪਰ ਕੇਸਰ ਦਾ ਮੈਂ ਬੇਨਤੀ ਕਰਾਂ, ਰੇਸ਼ਮ ਦਾ ਕੱਪੜਾ ਬਣਦਾ ਹੈ, ਉਹ ਕੀੜੇ ਵਿੱਚੋਂ ਨਿਕਲਦਾ ਹੈ। ਕਦੀ ਕਿਸੇ ਨੇ ਤਰਕ ਨਹੀਂ ਕਰਕੇ ਕਿਹਾ ਇਹ ਤਾਂ ਕੀੜੇ ਵਿੱਚੋਂ ਨਿਕਲਿਆ, ਇਹ ਅਪਵਿੱਤਰ ਹੈ। ਗੁਰੂ ਨੇ ਕਿਹਾ ਘਿਓ ਸਭ ਥਾਂ ਤੇ ਪ੍ਰਵਾਨ, ਰੇਸ਼ਮ ਸਭ ਥਾਂ ਤੇ ਪ੍ਰਵਾਨ। ਜਿਹੜਾ ਭਗਤੀ ਕਰਨ ਵਾਲਾ ਕਿਸੇ ਜ਼ਾਤ, ਕਿਸੇ ਕੁੱਲ, ਕਿਸੇ ਵਰਨ ਵਿੱਚ ਹੋਇਆ, ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਉਹਦੇ ਬੂਹੇ ਤੇ ਖਲੋ ਕੇ ਖੈਰ ਮੰਗਣਾ, ਵਾਹ ਉਹ ਭਗਤੀ ਕਰਨ ਵਾਲਿਆ ਮੇਰੀ ਝੋਲੀ ਵਿੱਚ ਰੱਬ ਦੇ ਦਰਸ਼ਨਾਂ ਦੀ ਦਾਤ ਪਾ ਦੇ। ਮੈਂ ਤਾਂ ਇਹ ਪ੍ਰਮਾਣ ਲਿਆ ਗੁਰਮੁਖੋ ਕਿ ਗੁਰੂ ਨਾਨਕ ਸਾਹਿਬ ਦੇ ਇਸ ਬੋਲ ਦਾ ਮੁਕਾਬਲਾ ਹਿੰਦੁਸਤਾਨ ਦੇ ਉਸ ਵਕਤ ਜਿੰਨੇ ਰਚੇ ਗ੍ਰੰਥ ਨੇ, ਕਿਸੇ ਤੇ ਤਰਕ ਨਹੀਂ, ਕੋਈ ਇਸ ਪਾਏਦਾਰ ਦਾ ਬਚਨ ਮਿਲੇਗਾ ਇਤਨੇ ਪਾਏ ਦਾ? ਹਜ਼ੂਰ ਨੇ ਕਿਹਾ ਕੇਸਰ ਕੁਸ਼ਮ ਮਿਰਗ ਮੈਂ ਖਰਨਾ ਸਰਬ ਸਰੀਰੀ ਚੜ੍ਹਨਾ, ਚੰਦਨ ਭਗਤਾਂ ਜੋਤ ਅਨੇਕੀ ਸਰਬੇ ਪਰਮਲ ਕਰਨਾ, ਘੇ ਪੱਟ ਭਾਂਡਾ ਕਹੇ ਨਾ ਕੋਏ, ਐਸਾ ਭਗਤ ਵਰਨ ਮੈਂ ਹੋਏ, ਤੇਰਾ ਨਾਮ ਨਿਵੈ ਰਹਿ ਲਿਵਲਾਏ, ਨਾਨਕ ਤਿੰਨ ਦਰ ਭੀਖਿਆ ਪਾਏ। ਅੱਜ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਪ੍ਰਭੂ ਤੁਸੀਂ ਆਦਿ ਕਾਲ ਤੋਂ ਆਪਣੇ ਭਗਤਾਂ ਦੀ ਰੱਖ ਦਿਓ, ਪ੍ਰਹਿਲਾਦ ਉਹਨੂੰ ਤੁਸੀਂ ਬਚਾ ਲਿਆ ਤੇ ਹਰਨਾਕਸ਼ ਨੂੰ ਮਾਰ ਪਹੁੰਚਾਇਆ, ਧੰਨ ਗੁਰੂ ਰਾਮਦਾਸ ਜਿਨ੍ਹਾਂ ਦਾ ਪੁਰਬ ਹੈ, ਉਹ ਤਾਂ ਰੋਜ਼ਾਨਾ ਆਸਾ ਕੀ ਵਾਰ ਦੇ ਅੰਤਲੀ ਪੌੜੀ ਨਾਲ ਜੋ ਸੰਤ ਗੁਰੂ ਪਿਆਰੇ ਗਾਇਨ ਕਰਦੇ ਨੇ, ਉੱਥੇ ਤਾਂ ਰੋਜ਼ ਆਵਾਜ਼ ਆਉਂਦੀ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀ, ਉਹ ਧੁਰ ਤੂੰ ਰੱਖਦਾ ਆਇਆ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ। ਦੇਖੋ ਸ਼ਬਦ ਦੁਸ਼ਟ ਵਰਤਿਆ, ਪੁੱਤਰ ਲਈ ਭਗਤ, ਬਾਪ ਲਈ ਦੁਸ਼ਟ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾ ਪਿੱਠ ਦੇ, ਇੱਕ ਉਸ ਭਗਤ ਦਾ ਹਵਾਲਾ ਦੇ ਦਿੱਤਾ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ। ਅਹੰਕਾਰੀਆਂ ਨਿੰਦਕਾ ਪਿੱਠ ਦੇ, ਨਾਮ ਦੇਵ ਮੁੱਖ ਲਾਇਆ। ਹਜ਼ੂਰ ਕਹਿੰਦੇ ਨੇ ਨਾਮ ਦੇਵ ਨੂੰ ਮੁੱਖ ਨਾ ਲਾ ਲਿਆ, ਪਰ ਧਰਮ ਦੇ ਵਿੱਚ ਕਰਮਾਂ ਦਾ ਹੰਕਾਰ ਕਰਨ ਵਾਲੇ ਪੰਡਿਤ ਉਹਨਾਂ ਵੱਲ ਮੰਦਰ ਦੀ ਵੀ ਪਿੱਠ ਹੋ ਗਈ, ਮੰਦਰ ਵੀ ਉਹਨਾਂ ਵਾਲੇ ਪਾਸੇ ਮੂੰਹ ਨਹੀਂ ਕੀਤਾ। ਮੈਂ ਬੇਨਤੀ ਕਰਾਂਗਾ ਕਿ ਭਗਤੀ ਕਰਨ ਵਾਲਾ ਸਦੀਵ ਕਾਲ ਆਦਿ ਕਾਲ ਤੋਂ ਪਰਮਾਤਮਾ ਆਪਣੇ ਭਗਤਾਂ ਦੀ ਰੱਖਦਾ ਹੈ। ਪ੍ਰਹਿਲਾਦ ਵਰਗੇ ਸੇਵਕ ਉਹਨੇ ਬਚਾ ਲਏ, ਹਰਨਾਕਸ਼ ਵਰਗੇ ਦੁਸ਼ਟਾਂ ਨੂੰ ਉਹਨੇ ਮਾਰ ਪਹੁੰਚਾਇਆ ਹੈ।
ਗੁਰਮੁਖਾ ਨਾਉ ਪ੍ਰਤੀਤ ਹੈ ਹਰ ਜੀਉ, ਮਨਮੁਖ ਪਰਮ ਭੁਲਾਇਆ।
ਗੁਰੂ ਦੇ ਸਨਮੁਖ ਰਹਿਣ ਵਾਲਾ, ਭਗਤੀ ਕਰਨ ਵਾਲਾ, ਸੱਚੀ ਗੱਲ ਨੂੰ ਸਭ ਤੋਂ ਵੱਡੀ ਪ੍ਰਤੀਤ ਦਾ ਅਰਥ ਕਰੀਏ ਭਰੋਸਾ। ਮੈਂ ਬੇਨਤੀ ਕਰਾਂ, ਕਈ ਵਾਰੀ ਪ੍ਰੀਤ ਹੁੰਦੀ ਜੇ ਪਰ ਪ੍ਰਤੀਤ ਨਾ ਹੋਵੇ ਤੇ ਪ੍ਰੀਤ ਦੀਆਂ ਤੰਦਾਂ ਵੀ ਟੁੱਟ ਜਾਂਦੀਆਂ। ਜਿਹੜੀ ਪ੍ਰਤੀਤ ਹੈ ਨਾ, ਭਰੋਸਾ ਹੈ, ਉਹ ਇੰਨਾ ਵੱਡੀ ਬਖਸ਼ਿਸ਼ ਹੈ ਕਿ ਦੁਨੀਆਂ ਸਾਰੀ ਇੱਕ ਪਾਸੇ ਹੋ ਜਾਏ ਪਰ ਪ੍ਰਤੀਤ ਵਾਲੇ ਨੂੰ ਕਦੀ ਉਹਦੇ ਪੈਰਾਂ ਤੋਂ ਕੋਈ ਖਲਾ ਨਹੀਂ ਸਕਿਆ। ਬੇਨਤੀ ਕਰਾਂਗਾ, ਗੁਰਮੁਖ ਨੂੰ ਪ੍ਰਤੀਤ ਹੈ, ਭਰੋਸਾ ਹੈ ਆਪਣੇ ਮਾਲਕ ਤੇ। ਮਨਮੁਖ ਬੰਦਾ ਜਿਹੜਾ ਹੈ ਉਹ ਭਟਕਣਾ ਵਿੱਚ ਪਿਆ ਹੈ।
ਹਰ ਜੀ ਇਹ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸਵਾਮੀ, ਭਗਤ ਤੇਰੀ ਸਰਣਾਈ।
ਇਹ ਖਰੀ ਪਰਮਾਤਮਾ ਵਾਹਿਗੁਰੂ ਜੀ, ਇਹ ਤੁਹਾਡੀ ਹੀ ਵਡਿਆਈ ਹੈ ਭਗਤਾਂ ਨੂੰ ਰੱਖਣਾ। ਜਦੋਂ ਭਗਤ ਦੀ ਪਰਮਾਤਮਾ ਰੱਖਦਾ ਹੈ ਨਾ, ਚੇਤੇ ਰੱਖਿਓ ਭਗਤ ਦੀ ਇੱਜ਼ਤ ਤਾਂ ਬਣਦੀ ਹੈ ਪਰ ਰੱਬ ਦੀ ਵੀ ਜੈ ਜੈਕਾਰ ਹੁੰਦੀ। ਇਹ ਪੰਡਿਆ ਮੋਕੋ ਢੇਡ ਕਹਿਤ ਹੈ, ਤੇਰੀ ਪੈਜ ਪਛਾਉਂਦੀ ਕੋਇਲ, ਇਹ ਮੈਨੂੰ ਨੀਵਾਂ ਕਹਿ ਰਿਹਾ ਹੈ। ਜੇ ਅੱਜ ਖੇਡ ਨਾ ਵਰਤਾਈ ਤੇ ਤੇਰੀ ਪੈਜ ਕਿਤੇ ਪਿਛੋਕੜ ਨਾ ਪੈ ਜਾਏ। ਭਗਤਾਂ ਦੀ ਰੱਖਣਾ ਇਹ ਤੇਰੀ ਵਡਿਆਈ ਹੈ। ਖੇ ਮੇਰੇ ਮਾਲਕ, ਸਾਰੀ ਭਗਤੀ ਕਰਨ ਵਾਲੇ ਭਗਤ ਆਪ ਜੀ ਦੀ ਚਰਨ ਸ਼ਰਨ ਵਿੱਚ ਹਨ।
ਰਹਾਓ ਭਗਤਾਂ ਨੋ ਜਮ ਜੋਹੇ ਨਾ ਸਕੈ, ਕਾਲ ਨਾ ਨੇੜੇ ਜਾਈ।
ਭਗਤਾਂ ਨੂੰ ਜਮਦੂਤ ਜੋਹੇਦਾਰ ਤੇ ਦੇਖ ਨਹੀਂ ਸਕਦਾ, ਪਕੜਨਾ ਤਾਂ ਦੂਰ ਦੀ ਗੱਲ। ਭਗਤ ਨੂੰ ਕਦੀ ਅੱਖ ਖੋਲ ਕੇ ਜਮਦੂਤ ਨਹੀਂ ਦੇਖਦਾ, ਉਹ ਭਗਤ ਦੇ ਨਜ਼ਦੀਕ ਨਹੀਂ ਜਾਂਦਾ।
ਕੇਵਲ ਰਾਮ ਨਾਮ ਮਨ ਵਸਿਆ, ਨਾਮੇ ਹੀ ਮੁਕਤ ਪਾਈ।
ਭਗਤ ਦੇ ਹਿਰਦੇ ਵਿੱਚ ਕੇਵਲ ਪ੍ਰਭੂ ਦਾ ਨਾਮ ਹੈ, ਕਿਵੇਂ ਉੱਥੇ ਜਮਦੂਤ ਆਏਗਾ? ਤੇ ਨਾਮ ਜਪ ਜਪ ਕੇ ਉਹਨਾਂ ਮੁਕਤੀ ਪ੍ਰਾਪਤ ਕੀਤੀ ਹੈ।
ਰਿੱਧ ਸਿੱਧ ਸਭ ਭਗਤਾਂ ਚਰਣੀ ਲਾਗੀ, ਗੁਰ ਕੈ ਸਹਿਜ ਸੁਭਾਈ।
ਗੁਰੂ ਜੀ ਨੂੰ ਪਿਆਰ ਕੀਤਾ ਭਗਤਾਂ ਨੇ, ਸ਼ਬਦ ਦੇ ਪਿਆਰ ਵਿੱਚ ਡੁੱਬੇ ਤੇ ਜਿੰਨੀਆਂ ਰਿੱਧੀਆਂ ਸਿੱਧੀਆਂ ਨੇ ਉਹ ਭਗਤਾਂ ਦੇ ਚਰਨਾਂ ਵਿੱਚ ਆ ਗਈਆਂ ਹਨ।
ਮਨ ਮੁਖਾਂ ਨੂੰ ਪ੍ਰਤੀਤ ਨਾ ਆਵਾਈ, ਅੰਤਰ ਲੋਭ ਸੁਆਓ।
ਮਨਮੁਖ ਬੰਦੇ ਨੂੰ ਭਰੋਸਾ ਨਹੀਂ, ਪ੍ਰਤੀਤ ਨਹੀਂ। ਅੱਜ ਵੀ ਅਸੀਂ ਦੇਖਦੇ ਹਾਂ ਨਾ, ਜਦੋਂ ਸ਼ਰਧਾ ਪ੍ਰਤੀਤ ਦੀ ਗੱਲ ਚੱਲਦੀ ਏ, ਅਸੀਂ ਕਹਿਣ ਲੱਗ ਪੈਂਦੇ ਹਾਂ ਹੋ ਸਕਦਾ ਹੈ ਸਾਇੰਸ ਨਹੀਂ ਇਹਨੂੰ ਮੰਨਦੀ ਪਈ, ਫਲਾਣਾ ਨਹੀਂ ਇਹਨੂੰ ਮੰਨਦਾ ਪਿਆ। ਚੇਤੇ ਰੱਖਿਓ ਬਹੁਤ ਦੁਨੀਆਂ ਦਾ ਹਿੱਸਾ ਜਿਹੜਾ ਰੱਬ ਨੂੰ ਨਹੀਂ ਮੰਨਦਾ, ਪਰ ਆਪਾਂ ਉਹਨਾਂ ਪਿੱਛੇ ਲਾ ਕੇ ਨਹੀਂ ਕਹਿਣਾ ਕਿ ਗਿਣਤੀ ਰੱਬ ਨੂੰ ਮੰਨਣ ਵਾਲਿਆਂ ਦੀ ਘੱਟ ਹੈ, ਨਾ ਮੰਨਣ ਵਾਲਿਆਂ ਦੀ ਯਾਦੀ ਅਸੀਂ ਉਹਨਾਂ ਦੀ ਗੱਲ ਮੰਨ ਲਈ। ਪ੍ਰਤੀਤ ਦਾ ਅਰਥ ਹੈ ਤੇਰਾ ਗੁਰੂ ਕੀ ਕਹਿੰਦਾ ਹੈ, ਪ੍ਰਤੀਤ ਦਾ ਅਰਥ ਹੈ ਤੇਰੇ ਮੁਰਸ਼ਦ ਦਾ ਕੀ ਹੁਕਮ ਹੈ, ਪ੍ਰਤੀਤ ਦਾ ਅਰਥ ਹੈ ਕੇਵਲ ਆਪਣੇ ਮਾਲਕ ਤੇ ਭਰੋਸਾ ਰੱਖਣਾ। ਗੁਰਮੁਖ ਜਿਹੜਾ ਉਹਨੂੰ ਰੱਬ ਤੇ ਪ੍ਰਤੀਤ ਹੈ, ਤੇ ਮਨਮੁਖ ਜਿਹੜਾ ਉਹ ਭਰਮਨ ਵਿੱਚ ਭਟਕਿਆ ਹੋਇਆ ਹੈ।
ਗੁਰਮੁਖ ਹਿਰਦਾ ਸ਼ਬਦ ਨਾ ਭੇਦਿਓ, ਹਰ ਨਾਮ ਨਾ ਲਾਗਾ ਪਾਓ।
ਮਨਮੁਖ ਅੰਦਰ ਲਾਲਚ ਕਹਿ ਦੂਜਾ ਭਾਉ ਹੈ, ਗੁਰੂ ਦੇ ਸਨਮੁਖ ਹੋ ਕੇ ਉਹਦੇ ਅੰਦਰ ਸ਼ਬਦ ਨਾਲ ਭਿੱਜਾ ਨਹੀਂ, ਤੇ ਅੰਦਰੋਂ ਬਿਲਕੁਲ ਸੁੱਕਾ ਰਹਿਣ ਕਰਕੇ, ਅੰਦਰੋਂ ਕੋਹਰਾ ਰਹਿਣ ਕਰਕੇ ਉਸ ਅੰਦਰ ਇਹ ਭਾਵਨਾ ਪੈਦਾ ਨਹੀਂ ਹੋਈ।
ਕੂੜ ਕਪਟ ਪਾਜ ਲਹਿ ਜਾਸੀ, ਮਨਮੁਖ ਫੀਕਾ ਅਲਾਓ।
ਮਨਮੁਖ ਬੰਦਾ ਝੂਠ ਬੋਲਦਾ, ਕਪਟ ਕਰਦਾ, ਫਿੱਕਾ ਬੋਲਦਾ, ਪਰ ਇੱਕ ਦਿਨ ਉਹਦਾ ਪਾਜ ਜ਼ਰੂਰ ਨਿਕਲਦਾ ਹੈ।
ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ, ਭਗਤੀ ਹੂ ਤੂੰ ਜਾਤਾ।
ਭਗਤਾਂ ਵਿੱਚ ਪਰਿਪੂਰਨ ਪਰਮਾਤਮਾ ਆਪ ਵਰਤਦੇ ਨੇ, ਤੇ ਭਗਤੀ ਕਰਨ ਵਾਲੇ ਭਗਤਾਂ ਨੇ ਹੀ ਪਰਿਪੂਰਨ ਪਰਮਾਤਮਾ ਨੂੰ ਜਾਣਿਆ ਹੈ।
ਮਾਇਆ ਮੋਹ ਸਭ ਲੋਕ ਹੈ ਤੇਰੀ, ਤੂੰ ਇੱਕ ਪੁਰਖ ਵਿਧਾਤਾ।
ਹੇ ਪ੍ਰਭੂ, ਇਹ ਸੰਸਾਰ ਵਿੱਚ ਮਾਇਆ ਦਾ ਮੋਹ ਤੇਰਾ ਪੈਦਾ ਕੀਤਾ ਹੈ, ਪਰ ਸਭ ਨੂੰ ਰਿਜ਼ਕ ਦੇਣ ਵਾਲਾ ਪੁਰਖ ਵਿਧਾਤਾ ਪਰਿਪੂਰਨ ਵਾਹਿਗੁਰੂ ਆਪ ਹੈ।
ਹਉ ਮੈਂ ਮਾਰ ਮਨਸਾ ਮਨ ਹੈ ਸਮਾਣੀ, ਗੁਰ ਕੈ ਸ਼ਬਦ ਪਛਾਤਾ।
ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਉਹਨਾਂ ਨੇ ਆਪਣੇ ਅੰਦਰੋਂ ਖੌਮੇ ਮਾਰ ਲਈ, ਉਹਨਾਂ ਦੇ ਮਨ ਦੇ ਜਿੰਨੇ ਫੁਰਨੇ ਨੇ ਵਾਸਨਾਵਾਂ ਨੇ ਉਹ ਸ਼ਾਂਤ ਹੋਈਆਂ ਹਨ।
ਅਚਿੰਤ ਕੰਮ ਕਰਹਿ ਪ੍ਰਭ ਤਿਨਕੇ, ਜਿਨ ਹਰ ਕਾ ਨਾਮ ਪਿਆਰਾ।
ਅਚਿੰਤ ਦਾ ਅਰਥ ਹੈ ਜਿਹਨੂੰ ਕੋਈ ਚਿੰਤਾ ਨਹੀਂ। ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਾ, ਮੇਰੇ ਪਰਿਪੂਰਨ ਪਰਮਾਤਮਾ ਨੇ ਅਚਨਚੇਤ ਸੁਤੇ ਸਿੱਧ ਉਹਨਾਂ ਦੇ ਸਾਰੇ ਕਾਰਜ ਆਪ ਰਾਸ ਕੀਤੇ ਹਨ।
ਗੁਰ ਪ੍ਰਸਾਦ ਸਦਾ ਮਨ ਵਸਿਆ, ਸਭ ਕਾਜ ਸਵਾਰਣ ਹਾਰਾ।
ਗੁਰੂ ਦੀ ਕਿਰਪਾ ਨਾਲ ਉਹਨਾਂ ਦੇ ਹਿਰਦੇ ਵਿੱਚ ਪ੍ਰਭੂ ਆਪ ਵਸ ਗਏ ਤੇ ਸਾਰੇ ਕਾਜ ਉਹਨਾਂ ਦੇ ਜਿਤਨੇ ਵੀ ਨੇ ਪਰਮਾਤਮਾ ਨੇ ਆਪ ਸਵਾਰੇ ਹਨ।
ਉਹਨਾਂ ਕੀ ਰੀਸ ਕਰੇ ਸੋ ਵਿਗੁੱਚੈ, ਜਿਨ ਹਰ ਪ੍ਰਭ ਹੈ ਰਖਵਾਰਾ।
ਜਿਨ੍ਹਾਂ ਨੂੰ ਰੱਖਣ ਵਾਲਾ ਖਰੀ ਪ੍ਰਭੂ ਪਰਮਾਤਮਾ ਆਪ ਹੈ, ਜਿਹੜਾ ਉਹਨਾਂ ਦੀ ਰੀਸ ਕਰੇ। ਦੇਖੋ, ਨਾਮ ਜਪੇ, ਸਿਮਰਨ ਕਰੇ, ਜੀਵਨ ਕਮਾਏ, ਪਰ ਈਰਖਾ ਵਸ ਹੋ ਕੇ ਉਹਨਾਂ ਦੀ ਰੀਸ ਕਰੇ ਤੇ ਸਤਿਗੁਰੂ ਕਹਿੰਦੇ ਉਹ ਵਿਗੁੱਚੇ, ਉਹ ਜਿਹਾ ਬੰਦਾ ਖੁਆਰ ਹੀ ਹੁੰਦਾ, ਉਹਨੂੰ ਖੁਆਰੀ ਹੀ ਪੱਲੇ ਪੈਂਦੀ ਹੈ।
ਬਿਨ ਸਤਿਗੁਰ ਸੇਵੇ ਕਿਨੈ ਨਾ ਪਾਇਆ, ਮਨ ਮੁਖ ਭੌਕ ਮੂਹੈ ਬਿਲਲਾਈ।
ਬਿਨਾਂ ਸਤਿਗੁਰੂ ਨੂੰ ਸਿਮਰਨ ਤੋਂ, ਬਿਨਾਂ ਸਤਿਗੁਰੂ ਦੀ ਸੇਵਾ ਤੋਂ ਅੱਜ ਤੱਕ ਕਿਸੇ ਨਹੀਂ ਪਾਇਆ, ਪਰ ਮਨਮੁਖ ਬੰਦੇ ਈਰਖਾ ਵਸ ਭੌਂਕੀ ਜਾਂਦੇ ਨੇ, ਵਿਲਕੀ ਜਾਂਦੇ ਨੇ। ਤੇ ਚੇਤੇ ਰੱਖਿਓ, ਸਿਆਣੇ ਲੋਕ ਇਹ ਗੱਲ ਕਹਿੰਦੇ ਆ, ਹਾਥੀ ਆਪਣੀ ਚਾਲ ਚੱਲਦਾ ਤੇ ਕੁੱਤੇ ਪਿੱਛੇ ਭੌਂਕੀ ਜਾਂਦੇ ਨੇ। ਇਹ ਸ਼ਬਦ ਅੱਜ ਮਹਾਰਾਜ ਜੀ ਨੇ ਵਰਤੇ ਹਨ। ਭਗਤੀ ਕਰਨ ਵਾਲਾ ਆਪਣੀ ਮੰਜ਼ਿਲ ਵੱਲ ਵਿਧਿਆ ਜਾਂਦਾ, ਪਰ ਕੁੱਤਾ ਜਿੱਥੇ ਜਿੱਥੇ ਜਾਂਦਾ ਪਿੱਛੇ ਪਿੱਛੇ ਭੌਂਕੀ ਜਾਂਦਾ। ਉਹ ਆਂਦਾ ਮੈਨੂੰ ਤੇਰੇ ਭੌਂਕਣ ਦੀ ਪਰਵਾਹ ਨਹੀਂ। ਹਜ਼ੂਰ ਕਹਿੰਦੇ ਨੇ ਮਨਮੁੱਖ ਬੰਦੇ ਈਰਖਾਂ ਵਸ ਹੋ ਕੇ ਭਗਤਾਂ ਨਾਲ ਦਵੈਸ਼ ਕਰ ਕਰਕੇ ਭੌਂਕ ਰਹੇ ਹਨ।
ਆਵੇ ਜਾਵੇ ਠੌਰ ਨਾ ਪਾਵੇ, ਦੁੱਖ ਮਹਿ ਦੁੱਖ ਸਮਾਏ।
ਇਹੋ ਜਿਹੇ ਮਨਮੁੱਖ ਆਉਂਦੇ ਨੇ, ਜਾਂਦੇ ਨੇ, ਜੰਮਦੇ ਨੇ, ਮਰਦੇ ਨੇ, ਇਹਨਾਂ ਨੂੰ ਕਿਤੇ ਵੀ ਟਿਕਾਣਾ ਨਹੀਂ ਮਿਲਦਾ। ਸੱਚੀ ਗੱਲ, ਇਹ ਸਰੀਰ ਵਿੱਚ ਵੀ ਟਿਕਾਣਾ ਨਹੀਂ। ਜੇ ਆਪਾਂ ਕਹਾਂਗੇ ਜੀ ਸਰੀਰ ਤਾਂ ਧਾਰਨ ਕੀਤਾ ਨਹੀਂ, ਪਿਆਰਿਓ, ਸਰੀਰ ਲੈ ਕੇ ਵੀ ਸਰੀਰ ਵਿੱਚ ਟਿਕਾ ਨਹੀਂ, ਭਟਕਦੇ ਹੀ ਰਹਿੰਦੇ, ਆਏ ਗਏ ਜੰਮੇ ਮਰੇ। ਮਨਮੁਖ ਬੰਦੇ ਨੂੰ ਕੋਈ ਠੌਰ ਨਹੀਂ।
ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ, ਸਹਿਜੇ ਸਾਚ ਸਮਾਈ।
ਗੁਰੂ ਦੇ ਸਨਮੁਖ ਰਹਿਣ ਵਾਲਾ ਗੁਰਮੁਖ ਉਹ ਨਾਮ ਅੰਮ੍ਰਿਤ ਪੀਂਦਾ ਹੈ, ਜੋ ਕੁਝ ਵਰਤਾਰਾ ਵਰਤਦਾ ਉਹਨੂੰ ਦੇਖੀ ਜਾਂਦਾ, ਉਹਦੇ ਨਾਲ ਬਹੁਤ ਕੁਛ ਹੁੰਦਾ, ਪਰ ਸੱਚੀ ਗੱਲ ਉਹ ਸੁਤੇ ਸਿੱਧ ਆਪਣੀ ਜ਼ਿੰਦਗੀ ਪ੍ਰਭੂ ਨਾਮ ਵਿੱਚ ਬਤੀਤ ਕਰਦਾ ਹੈ।
ਬਿਨ ਸਤਿਗੁਰ ਸੇਵੈ ਜਨਮ ਨਾ ਛੋਡੈ, ਜੇ ਅਨੇਕ ਕਰਮ ਕਰੇ ਅਧਕਾਈ।
ਜੇ ਬੰਦਾ ਸਤਿਗੁਰੂ ਨੂੰ ਧਾਰਨ ਕਰਨ ਤੋਂ ਬਿਨਾਂ, ਗੁਰੂ ਨੂੰ ਸਿਮਰਨ ਤੋਂ ਬਿਨਾਂ ਬੜੇ ਕਰਮ ਕਾਂਡ ਕਰੀ ਜਾ ਧਰਮ ਦੇ, ਪਿਆਰਿਓ, ਨਹੀਂ ਜਨਮ ਮਰਨ ਦਾ ਤਾਣਾ ਨਹੀਂ ਛੁੱਟਣਾ ਜਿੰਨੀ ਦੇਰ ਤੱਕ ਸਤਿਗੁਰੂ ਦੀ ਬਖਸ਼ਿਸ਼ ਨਾ ਹੋਵੇ। ਸਤਿਗੁਰੂ ਕੀ ਬੰਦ ਖਲਾਸੀ ਕਰਾਂਦੇ ਹਨ।
ਵੇਦ ਪੜੈ ਤੈਵਾਦ ਵਖਾਣ ਹੈ, ਬਿਨ ਹਰ ਪਤ ਗਵਾਈ।
ਹਜ਼ੂਰ ਕਹਿੰਦੇ ਨੇ ਵੇਦਾਂ ਦਾ ਪਾਠ ਵੀ ਕਰਦੇ ਨੇ, ਉਹਦੀ ਕਥਾ ਵੀ ਹੁੰਦੀ ਹੈ, ਪਰ ਕਥਾ ਵਾਦ ਵਖਾਣ ਹੈ, ਸਿਰਫ ਵਾਦ ਵਿਵਾਦ ਖੜਾ ਕਰ ਦਿੱਤਾ। ਮਹਾਰਾਜ ਕਹਿੰਦੇ ਨੇ ਨਾਮ ਤੋਂ ਬਿਨਾਂ ਇਹਨਾਂ ਬੋਲਦੇ ਰਹੇ, ਇਹਨਾਂ ਬੋਲਦੇ ਰਹੇ, ਨਾਮ ਤੋਂ ਬਿਨਾਂ ਵੱਡੇ ਵੱਡੇ ਵਖਿਆਣ ਕਰਨ ਵਾਲੇ ਵੀ ਆਪਣੀ ਪਤ ਗਵਾ ਗਏ। ਸਿਮਰਨ ਤੋਂ ਬਿਨਾਂ ਗਿਆਨ ਦਾ ਵਿਵਾਹ, ਵਾਦ ਵਿਵਾਦ, ਉਹ ਕਦੀ ਇੱਜ਼ਤ ਨਹੀਂ ਬਖਸ਼ਦਾ।
ਸੱਚਾ ਸਤਿਗੁਰ ਸਾਚੀ ਜਿਸ ਬਾਣੀ, ਭਜ ਛੂਟੈ ਗੁਰ ਸਰਣਾਈ।
ਸਤਿਗੁਰੂ ਆਪ ਸੱਚਾ ਹੈ, ਉਸ ਦੀ ਬਾਣੀ ਸੱਚੀ ਹੈ, ਉਹ ਬਚ ਜਾਣਗੇ ਜਿਹੜੇ ਪਰਮਾਤਮਾ ਦੀ ਸ਼ਰਨ ਵਿੱਚ ਭੱਜ ਕੇ ਪੈ ਜਾਣਗੇ। ਸ਼ਰਨ ਵਿੱਚ ਪਿਆ ਹੋਇਆਂ ਨੂੰ ਕਦੀ ਕੋਈ ਦੁਫਾੜ ਨਹੀਂ ਜੇ ਕਰ ਸਕਦਾ। ਦਾਸ ਤਾਂ ਕਈ ਵਾਰੀ ਬੇਨਤੀ ਕਰਦਾ, ਸਤਿਗੁਰੂ ਨੇ ਬਾਹਰ ਦੀਆਂ ਉਦਾਹਰਨਾਂ ਇਸ ਦਿੱਤੀਆਂ, ਸਾਡਾ ਆਤਮਿਕ ਜੀਵਨ ਬਣ ਜਾਏ। ਦੇਖੋ ਪੁਰਾਤਨ ਸਮੇਂ ਚੱਕੀ ਹੱਥ ਵਾਲੀ ਨਾਲ ਦਾਣੇ ਪੀਂਦੇ ਸਾਂ, ਆਟਾ ਤਿਆਰ ਕਰਨਾ, ਦਾਣੇ ਪਾ ਕੇ ਉੱਪਰ ਵਾਲੇ ਪੁੜ ਨੂੰ ਘੁਮਾਈ ਜਾਓ, ਦੋ ਘੰਟੇ ਚਾਰ ਘੰਟੇ ਦੋ ਚਾਰ ਪੈਰ, ਪਰ ਜਦੋਂ ਚੱਕੀ ਦਾ ਪੁੜ ਚੁੱਕ ਕੇ ਸਾਫ਼ ਕਰਨਾ ਤੇ ਕੁਝ ਦਾਣੇ ਚਾਰ ਪੈਰ ਪੁੜ ਚੱਲਣ ਦੇ ਬਾਵਜੂਦ ਵੀ ਸਾਬਤ ਬਚ ਜਾਣ। ਜੇ ਪੁੱਛੋ ਵੀ ਇਹ ਕਿਵੇਂ ਬਚ ਗਏ ਤੇ ਉੱਤਰ ਮਿਲਦਾ ਸੀ, ਦਰਅਸਲ ਆਏ ਤਾਂ ਇਹ ਵੀ ਉਹਨਾਂ ਨਾਲ ਸਨ ਜਿਹੜੇ ਪਿਸ ਗਏ ਨੇ, ਪਰ ਇਹ ਕਿੱਲੀ ਨਾਲ ਜੁੜ ਗਏ। ਕਿੱਲੀ ਨਾਲ ਜੁੜਿਆ ਹੋਇਆਂ ਨੂੰ ਚੱਕੀ ਦਾ ਪੁੜ ਵੀ ਕੁਝ ਨਹੀਂ ਕਹਿ ਸਕਦਾ। ਜਿਹੜਾ ਕਿੱਲੀ ਨਾਲ ਜੁੜ ਜਾਏ ਉਹਨੂੰ ਪੁੜ ਦੁਫਾੜ ਨਹੀਂ ਕਰਦਾ, ਤੇ ਜਿਹੜਾ ਗੁਰੂ ਨਾਨਕ ਦੇ ਸ਼ਬਦ ਨਾਲ ਜੁੜ ਜਾਏਗਾ ਉਹਨੂੰ ਸੰਸਾਰ ਕਦੀ ਦੁਫਾੜ ਨਹੀਂ ਕਰ ਸਕਦਾ। ਹਜ਼ੂਰ ਨੇ ਫਰਮਾਇਆ, ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਖੇਠ, ਜੋ ਦਰ ਰਹੇ ਸੋ ਉਭਰੇ ਨਾਨਕ ਅਜਬ ਡਿੱਠ। ਉਹ ਛੁੱਟ ਜਾਣਗੇ ਜਿਹੜੇ ਸੱਚੇ ਗੁਰੂ ਦੀ ਬਾਣੀ ਨੂੰ ਮੰਨ ਕੇ ਪ੍ਰਭੂ ਦੀ ਸ਼ਰਨ ਵਿੱਚ ਜਾਣਗੇ।
ਜਿਨ ਹਰ ਮਨ ਵਸਿਆ ਸੇ ਦਰ ਸੱਚੇ, ਦਰ ਸੱਚੇ ਸੱਚਿਆਰਾ।
ਜਿਨ੍ਹਾਂ ਦੇ ਖਿਰਦੇ ਵਿੱਚ ਖਰੀ ਦਾ ਨਾਮ ਵਸ ਗਿਆ ਉਹ ਮਾਲਕ ਦੇ ਦਰ ਤੇ ਸੱਚਿਆਰ ਜੇ, ਉਹ ਪਰਮਾਤਮਾ ਦੇ ਘਰ ਵਿੱਚ ਪ੍ਰਵਾਨ ਨੇ। ਕਿਉਂਕਿ ਉਸ ਘਰ ਵਿੱਚ ਤਾਂ ਤਿੱਤੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਨ। ਜਿਨ ਹਰ ਮਨ ਵਸਿਆ ਸੇ ਦਰ ਸਾਚੇ ਸੱਚਿਆਰਾ, ਉਹ ਸਚਿਆਰ ਪ੍ਰਭੂ ਦੇ ਸੱਚੇ ਦਰ ਤੇ ਕਬੂਲ ਹੋਏ ਹਨ।
ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ।
ਉਹ ਜਿਹੜੇ ਪ੍ਰਭੂ ਦੇ ਦਰ ਤੇ ਸਵੀਕਾਰ ਹੋ ਗਏ ਹਰ ਯੁੱਗ ਵਿੱਚ ਉਹਨਾਂ ਦੀ ਸ਼ੋਭਾ ਹੋਵੇਗੀ। ਦੁਨੀਆਂ ਦੀ ਕੋਈ ਤਾਕਤ ਉਹਨਾਂ ਦੀ ਸ਼ੋਭਾ ਨੂੰ ਮਿਟਾ ਨਹੀਂ ਸਕੇਗੀ। ਉਹਨਾਂ ਦੀ ਦਿਨ ਦੁਗਣੀ ਰਾਤ ਚੌਗਣੀ ਵਡਿਆਈ ਹੁੰਦੀ ਹੈ।
ਨਾਨਕ ਤਿਨਕੇ ਸਦ ਬਲਿਹਾਰੈ ਜਿਨ ਹਰ ਰਾਖਿਆ ਉਰ ਧਾਰਾ।
ਧੰਨ ਗੁਰੂ ਅਮਰਦਾਸ ਸੰਪੰਨਤਾ ਤੇ ਬਖਸ਼ਿਸ਼ ਕਰਦੇ ਨੇ, ਮੈਂ ਇਹੋ ਜਿਹੇ ਭਗਤਾਂ ਦੇ ਗੁਰਮੁਖਾਂ ਦੇ ਨਾਮ ਰਸੀਆਂ ਤੋਂ ਕੁਰਬਾਨ ਜਾਵਾਂ, ਸਦੀਵ ਕਾਲ ਲਈ ਬਲਿਹਾਰ ਜਾਵਾਂ, ਜਿਨ੍ਹਾਂ ਨੇ ਆਪਣੇ ਖਿਰਦੇ ਵਿੱਚ ਸਾਈ ਨੂੰ ਵਸਾਇਆ। ਇਸ ਅਸਥਾਨ ਦੀ ਮਰਿਆਦਾ ਮੁਤਾਬਕ ਸ਼ਬਦ ਦੇ ਅਖਰੀ ਅਰਥ ਕਰਨੇ ਅਤ ਜ਼ਰੂਰੀ ਸਨ, ਕਿਉਂਕਿ ਸਿੰਘ ਸਾਹਿਬ ਬੈਠੇ ਨੇ। ਇਸ ਵਿਚਾਰ ਦਾ ਮਤਲਬ ਇਹ ਵੇ ਕਿ ਜਿਹੜਾ ਹੁਕਮ ਆਇਆ ਉਹਦੇ ਅਰਥ ਭਾਵ ਅਰਥ ਸੰਗਤ ਨੂੰ ਸਮਝ ਪੈਣ। ਆਓ ਅੱਜ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਹਜ਼ੂਰ ਦਾ ਪਾਵਨ ਪਵਿੱਤਰ ਆਗਮਨ ਪੁਰਬ ਹੈ। ਵੈਸੇ ਤਾਂ ਇਸ ਦਰਬਾਰ ਦੀ ਸ਼ੋਭਾ 24 ਘੰਟੇ 12 ਮਹੀਨੇ ਤੇ ਕਈ ਸਦੀਆਂ ਤੋਂ ਨਿਰੰਤਰ ਹੀ ਇਸੇ ਤਰ੍ਹਾਂ ਚੱਲਦੀ ਪਈ। ਪਰ ਜਿੱਦਣ ਦਾਤਾਰ ਦਾ ਪੁਰਬ ਹੁੰਦਾ ਸੰਗਤਾਂ ਦੇ ਅੰਦਰ ਦੀ ਇੱਕ ਭਾਵਨਾ ਹੁੰਦੀ। ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਵੀ ਕੀਤੇ, ਕਹਿਣ ਲੱਗੇ ਮੈਂ ਇਹੋ ਜਿਹੇ ਗੁਰਸਿੱਖਾਂ ਤੋਂ ਬਲਿਹਾਰ ਜਾਣਾ ਜਿਹੜੇ ਬੱਧੇ ਰੁੱਧੇ ਨਹੀਂ, ਮਜਬੂਰੀ ਵਸ ਨਹੀਂ, ਜਿਹੜੇ ਪ੍ਰੇਮਾ ਭਗਤੀ ਚ ਭਿੱਜ ਕੇ ਆਪਣੇ ਗੁਰੂ ਦਾ ਪੁਰਬ ਮਨਾਉਂਦੇ। ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਤਕਰੀਬਨ ਹਰ ਸਾਲ ਤਵਾਰੀਖ ਇਤਿਹਾਸ ਉਹੀ ਹੈ। ਮੈਂ ਕਈ ਵਾਰੀ ਸੋਚਣਾ ਹਰ ਸਾਲ ਉਹ ਹੀ ਸਾਖੀ ਉਹ ਹੀ ਬਚਨ ਨੇ, ਪਰ ਗੁਰੂ ਰਾਮਦਾਸ ਜੀ ਦਾ ਜੀਵਨ ਇੰਨਾ ਅੰਮ੍ਰਿਤ ਨਾਲ ਭਿੱਜਿਆ, ਰੋਜ਼ ਰੋਜ਼ ਗੁਰੂ ਰਾਮਦਾਸ ਦੀ ਗੱਲ ਕਰੋ ਬੰਦਾ ਅੰਦਰੀ ਕਦੀ ਸੁੱਕਦਾ ਨਹੀਂ, ਇਹਦੇ ਅੰਦਰ ਦੀ ਭਾਵਨਾ ਉਸੇ ਤਰ੍ਹਾਂ ਰਹਿੰਦੀ। ਧੰਨ ਗੁਰੂ ਰਾਮਦਾਸ ਸੱਚੇ ਪਿਤਾ, ਉਹਨਾਂ ਦੇ ਪਿਤਾ ਜੀ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ। ਹਾਲਾਂਕਿ ਪਿਤਾ ਜੀ ਚਲਾਣਾ ਕਰ ਗਏ ਸਨ ਜਦੋਂ ਗੁਰਦੇਵ ਦੀ ਆਰਬਲਾ 7 ਸਾਲ ਦੀ, ਪਰ ਕਿਸੇ ਨੂੰ ਪਤਾ ਸੀ ਕਿ ਅੱਜ ਚੂਨਾ ਮੰਡੀ ਵਿੱਚ ਹਰਦਾਸ ਦੀ ਜਿਹਦੀ ਅਰਥੀ ਉੱਠਦੀ ਪਈ ਹੈ, ਇਹੋ ਜੀ ਬਖਸ਼ਿਸ਼ ਹੋਵੇਗੀ ਇਹਦੇ ਪੁੱਤ ਤੇ ਕਿ ਰਹਿੰਦੀ ਦੁਨੀਆਂ ਤੱਕ ਇਹਦੇ ਬਾਪੂ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਪੂਜਿਆ ਜਾਏ। ਅਸੀਂ ਉਹ ਅੰਮ੍ਰਿਤ ਬਚਨ ਪੜ੍ਹਦੇ ਹਾਂ, ਹਰ ਨਾਮ ਰਸਕ ਗੋਬਿੰਦ ਗੁਣ ਗਾਕ ਚਾਕ ਤਤ ਸਮਤ ਸਰੇ ਕਵ ਕੱਲੇ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਆਪਾਰ ਭਰੇ। ਠਾਕੁਰ ਹਰਦਾਸ, ਠਾਕੁਰ ਹਰਦਾਸ ਸ਼ਬਦ ਉੱਥੇ ਚਲੋ ਠਾਕੁਰ ਲਿਖਿਆ ਅਰਥ ਕਰਦੇ ਹਾਂ, ਠਾਕੁਰ ਬੜਾ ਸਤਿਕਾਰਯੋਗ ਸ਼ਬਦ ਵਰਤਿਆ। ਹਰੀਦਾਸ, ਧੰਨ ਗੁਰੂ ਰਾਮਦਾਸ ਜੀ ਦੇ ਪਿਤਾ ਜੀ, ਕੁਛ ਕੁ ਤਰੀਕਾ ਨੇ ਕਿ ਸੰਨ 1534 ਤੇ ਸਤੰਬਰ ਦਾ ਮਹੀਨਾ ਹੈ, ਲਾਹੌਰ ਦੀ ਧਰਤੀ ਹੈ ਜਿੱਥੇ ਕਦੀ ਗੁਰੂ ਨਾਨਕ ਸਾਹਿਬ ਦੇ ਚਰਨ ਪਏ, ਪਰ ਉੱਥੇ ਅੰਮ੍ਰਿਤ ਵੇਲੇ ਜੋ ਕੁਝ ਵਰਤਾਰਾ ਵਰਦਾ ਸੀ ਉਹਨੂੰ ਦੇਖ ਕੇ ਗੁਰੂ ਦੇ ਕਿਹਾ ਸੀ ਕਿ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ। ਇਸੇ ਲਾਹੌਰ ਦੀ ਧਰਤੀ ਤੇ ਚੂਨਾ ਮੰਡੀ ਸੋਢੀਆਂ ਦੇ ਘਰ ਨੇ। ਇਹਨਾਂ ਸੋਢੀਆਂ ਦੇ ਘਰਾਂ ਵਿੱਚ ਇੱਕ ਬੜਾ ਨਿਮਰਤਾ ਵਾਲਾ ਪਰਮਾਤਮਾ ਦੇ ਭੈ ਵਿੱਚ ਜੀਣ ਵਾਲਾ ਦੰਪਤੀ ਜੋੜਾ, ਨਾਮ ਹੈ ਸਨਮਾਨਯੋਗ ਬਾਬਾ ਹਰਦਾਸ ਜੀ ਤੇ ਉਸ ਖੁਸ਼ਕਿਸਮਤ, ਉਸ ਕੁੱਖ, ਉਸ ਵਡਭਾਗਨ ਮਾਂ ਦਾ ਨਾਮ ਹੈ ਮਾਤਾ ਦਇਆ ਕੌਰ ਜੀ। ਕਈਆਂ ਨੇ ਅਨੂਪ ਦੇਵੀ ਵੀ ਲਿਖਿਆ ਹੈ, ਪਰ ਪ੍ਰਚਲਿਤ ਮਾਇਆ ਮਾਤਾ ਦਇਆ ਕੌਰ। ਸੰਨ 1534 ਨੂੰ ਮਾਤਾ ਦਇਆ ਕੌਰ ਦੀ ਕੁੱਖ ਚੋਂ ਰਾਮਦਾਸ ਜੀ ਬੇਟੇ ਦਾ ਜਨਮ ਹੋਇਆ। ਭਾਵਾਂ ਕਿ ਭਾਈ ਜੇਠਾ ਸੀ ਸਾਰੇ ਸ਼ਬਦ ਵਰਤਨੇ, ਪਰ ਉਂਝ ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ 'ਚ ਕਿਤੇ ਜੇਠਾ ਸ਼ਬਦ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਭੱਟਾਂ ਦੇ ਸਵਈਏ ਰਾਮਕਲੀ ਕੀ ਵਾਰ ਬਾਬਾ ਸੁੰਦਰ ਜੀ, ਉੱਥੇ ਵੀ ਸਮਕਾਲੀ ਨੇੜੇ ਤੇੜੇ ਨੇ, ਉੱਥੇ ਵੀ ਜ਼ਿਕਰ ਨਹੀਂ। ਪਰ ਘਰ ਵਿੱਚ ਪਹਿਲੀ ਸੰਤਾਨ ਹੋਣ ਕਰਕੇ, ਪਹਿਲਾ ਬੱਚਾ ਹੋਣ ਕਰਕੇ ਨਾਮ ਜੇਠਾ ਜ਼ਿਆਦਾ ਬੁਲਾਇਆ ਗਿਆ, ਪਰ ਨਾਮ ਜਨਮ ਤੋਂ ਹੀ ਰਾਮਦਾਸ ਰੱਖਿਆ ਗਿਆ। ਮਾਂ ਨੇ ਬੜੇ ਲਾਡ ਨਾਲ ਆਪਣੇ ਪੁੱਤ ਦੀ ਪਰਵਰਿਸ਼ ਕੀਤੀ। ਇਤਿਹਾਸ ਦੇ ਬਚਨ ਅਨੁਸਾਰ 2 ਸਾਲ ਦੀ ਉਮਰ ਹੈ ਭਾਈ ਜੇਠਾ ਜੀ ਦੀ, ਤੇ ਮਾਤਾ ਜੀ ਅਕਾਲ ਚਲਾਣਾ ਕਰ ਗਏ। 7 ਸਾਲ ਦੀ ਉਮਰ ਹੋਈ, ਪਿਤਾ ਹਰਦਾਸ ਜੀ ਨੇ ਪਾਲਿਆ। 5 ਸਾਲ ਮਾਂ ਦੇ ਚਲਾਣੇ ਤੋਂ ਬਾਅਦ ਪਰਵਰਿਸ਼ ਕੀਤੀ, ਪਰ ਇੱਕ ਦਿਨ ਇਹ ਵੀ ਕਿਹਾ, ਬੇਟਾ ਹੁਣ ਤੇਰੀ ਉਮਰ ਵੱਧਦੀ ਪਈ ਹੈ, ਕੁਝ ਆਪਣੇ ਰੁਜ਼ਗਾਰ ਦਾ ਵੀ ਸੋਚੀਏ। ਕੋਈ ਜ਼ਿਆਦਾ ਘਰ ਦਾ ਕਾਰੋਬਾਰ ਨਹੀਂ। ਲਾਹੌਰ ਦੀਆਂ ਗਲੀਆਂ ਵਿੱਚ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਬਚਪਨ ਦੇ 7 ਸਾਲ ਤੋਂ ਕੁਝ ਜ਼ਿਆਦਾ ਸਮਾਂ ਬਤੀਤ ਹੋਇਆ ਹੈ। 7 ਸਾਲ ਦੀ ਉਮਰ 'ਚ ਸਨਮਾਨਯੋਗ ਪਿਤਾ ਬਾਬਾ ਹਰਦਾਸ ਜੀ ਉਹ ਚਲਾਣਾ ਕਰ ਗਏ। ਪਿਤਾ ਦੀ ਅਰਥੀ ਬਰਾਦਰੀ ਦੇ ਲੋਕਾਂ ਨੇ ਚੁੱਕੀ, ਪਰ 7 ਸਾਲ ਦੇ ਬੱਚੇ ਨੇ ਆਪਣੇ ਪਿਤਾ ਦੀ ਚਿਣੀ ਹੋਈ ਚਿਖਾ ਨੂੰ ਕੇਵਲ ਆਪਣੇ ਹੱਥਾਂ ਦੇ ਨਾਲ ਅੱਗ ਦਾ ਲਾਂਬੂ ਹੀ ਲਾਇਆ। ਨਾਨੀ ਘਰ 'ਚ ਆਈ ਹੈ, ਧੀ ਜਾ ਚੁੱਕੀ ਹੈ, ਦਮਾਦ ਜਵਾਈ ਦੀ ਮੌਤ ਹੋ ਗਈ। ਆਪਣੇ ਦੋਹਤੇ ਨੂੰ ਲੈ ਕੇ ਜਵਾਈ ਦੇ ਸੰਸਕਾਰ ਤੋਂ ਬਾਅਦ ਰਾਤ ਨੂੰ ਘਰ ਵਿੱਚ ਆਉਂਦੇ। ਅਤੇ ਮੈਂ ਕਈ ਵਾਰੀ ਬੇਨਤੀ ਕਰਨਾ, ਇਹਨੂੰ ਮਮਤਾ ਜਾਂ ਮੋਹ 'ਚ ਨਾ ਲਿਜਾਣਾ, ਪਰ ਹਕੀਕਤ ਹੈ ਜਦੋਂ ਮੌਤ ਹੁੰਦੀ ਏ ਸੰਸਕਾਰ ਵੇਲੇ ਲੋਕ ਬਹੁਤ ਇਕੱਠੇ ਹੋ ਜਾਂਦੇ। ਸ਼ਾਮ ਤੱਕ ਘਰ ਬੈਠ ਕੇ ਧੀਰਜ ਦੇਣ ਵਾਲੇ ਵੀ ਬੜੇ ਮਿਲ ਜਾਂਦੇ ਨੇ, ਪਰ ਜਦੋਂ ਰਾਤ ਇਕਾਂਤ ਵਿੱਚ ਪਰਿਵਾਰ ਇਕੱਲਾ ਰਹਿ ਜਾਂਦਾ ਉਦੋਂ ਫਿਰ ਬੰਦਾ ਸੋਚਦਾ ਕਿ ਮੇਰੇ ਘਰ ਨਾਲ ਵਾਪਰਿਆ ਕੀ ਹੈ। ਇਹ ਸੱਚਾਈ ਹੈ ਕਿ ਨਾਨੀ ਦੋਹਤੇ ਨੂੰ ਲੈ ਕੇ ਦਮਾਦ ਦੇ ਸੰਸਕਾਰ ਤੋਂ ਬਾਅਦ ਘਰ ਆਈ, ਉਸ ਮਕਾਨ ਦੀ ਛੱਤ ਵੱਲ ਆਪਣੀ ਨਜ਼ਰ ਟਿਕਾਈ, ਉਹਦੀਆਂ ਅੱਖਾਂ ਦੇ ਸਾਹਮਣੇ ਧੀ ਦਾ ਚਿਹਰਾ ਲੰਘਿਆ, ਉਹਦੇ ਨੇਤਰਾਂ ਦੇ ਸਾਹਮਣੇ ਦਮਾਦ ਲੰਘਿਆ, ਪਰ ਅੱਜ ਉਹਦੇ ਅੱਖਾਂ ਦੇ ਸਾਹਮਣੇ ਕੇਵਲ ਆਪਣਾ ਦੋਤਾ ਹੀ ਨਜ਼ਰ ਆਉਂਦਾ ਪਿਆ। ਸੋਚਦੀ ਖੋਣੀ ਕਿ ਇਹ ਕੀ ਕਾਰਾ ਵਰਤਿਆ, ਨਾ ਸਿਰ ਤੇ ਮਾਂ ਨਾ ਬਾਪ, ਇਸ ਬੱਚੇ ਦੀ ਪਰਵਰਿਸ਼ ਕੌਣ ਕਰੇਗਾ। ਮੇਰੀ ਧੀ ਦੀ ਨਿਸ਼ਾਨੀ ਹੈ, ਬੁੱਢੜਾ ਸਰੀਰ ਹੈ, ਮੈਂ ਕਿੰਨੇ ਕੁ ਦਿਨ ਇਹਨਾਂ ਨੂੰ ਸੰਭਾਲਾਂਗੀ। ਨਾਨੀ ਦੀ ਰਾਤ ਇਸੇ ਚਿੰਤਾ ਵਿੱਚ ਨਿਕਲਦੀ ਹੈ, ਪਰ ਸੱਚੇ ਵੇ ਅਰਸ਼ ਤੋਂ ਰੱਬ ਦੀ ਕਿਰਪਾ ਖਿੜ ਖੜਾ ਕੇ ਹੱਸ ਕੇ ਕਹਿੰਦੀ ਹੈ, ਨਹੀਂ ਭੋਲੀਏ, ਤੈਨੂੰ ਪਤਾ ਨਹੀਂ ਜਿਹਦੇ ਭਵਿੱਖ ਦੀ ਚਿੰਤਾ ਤੂੰ ਅੱਜ ਰਾਤ ਕਰਨੀ ਪਈ ਏ, ਇਹਦੇ ਦਰ ਤੇ ਪਤਾ ਨਹੀਂ ਕਿੰਨਾ ਕੁ ਚਿੰਤਾ ਦੇ ਮਾਰਿਆਂ ਦਾ ਭਵਿੱਖ ਸਵਾਰਿਆ ਜਾਣਾ। ਤੈਨੂੰ ਚਿੰਤਾ ਹੈ, ਇਹਨੇ ਅਨੇਕਾਂ ਦੇ ਭਵਿੱਖ ਸੰਵਾਰਨੇ ਨੇ। ਪਿਤਾ ਜੀ ਦੇ ਚਲਾਣੇ ਤੋਂ ਬਾਅਦ ਜੋ ਪਰਿਵਾਰਕ ਰਸਮ ਸੀ ਉਹਨੂੰ ਨਿਭਾ ਦਿੱਤਾ ਗਿਆ। ਨਾਨੀ ਨੇ ਸੋਚਿਆ, ਹੁਣ ਦੋਹਤੇ ਦਾ ਤੇ ਮੇਰਾ ਰੁਜ਼ਗਾਰ ਕਿਵੇਂ ਚੱਲੇ। ਲਾਹੌਰ ਦੇ ਧਰਤੀ ਤੇ ਘੁੰਗਣੀਆਂ ਉਬਾਲ ਕੇ ਨਾਨੀ ਨੇ ਪਹਿਲਾਂ ਦਿੱਤੀਆਂ, ਛੋਲੇ ਘੁੰਗਣੀਆਂ ਆਪਾਂ ਵਿਹਨਿਆਂ ਵਿੱਚ ਕਣਕ ਮਿਲਾਉਣੀ, ਉਹਨੂੰ ਉਬਾਲ ਦੇਣਾ, ਉੱਤੇ ਨੂਣ ਛਿੜਕ ਕੇ। 7 ਸਾਲ ਦੀ ਉਮਰ ਦੇ ਗੁਰੂ ਰਾਮਦਾਸ ਸਿਰ ਤੇ ਘੁੰਗਣੀਆਂ ਦੀ ਟੋਕਰੀ ਰੱਖ ਕੇ ਲਾਹੌਰ ਦੀਆਂ ਗਲੀਆਂ 'ਚ ਆਵਾਜ਼ ਪੈ ਦਿੰਦੇ ਕਿ ਘੁੰਗਣੀਆਂ ਲੈ ਲਵੋ, ਭਾਵਣਾ ਵਾਲਿਆਂ ਨੇ ਲੈਣੀਆਂ ਵੀ। ਨਾਨੀ ਨੂੰ ਆ ਕੇ ਕਹਿਣਾ, ਨਾਨੀ ਅੱਜ ਮਾਂ ਮੈਂ ਇੰਨੀ ਵਟਕ ਕਰਕੇ ਲਿਆ, ਉਹਨੇ ਪੈਸੇ ਤਾਂ ਨਾਨੀ ਨੇ ਪਕੜ ਲੈਣੇ, ਪਰ ਦੋਤੇ ਨੂੰ ਜਨਾਣਾ ਨਾ, ਅੰਦਰੋਂ ਖੋਕਾ ਲੈ ਕੇ ਕਹਿਣਾ ਪੁੱਤਰ ਇਹ ਉਮਰ ਤਾਂ ਮਾਪਿਆਂ ਦੇ ਸਾਏ ਥੱਲੇ ਪਲਣ ਦੀ ਹੁੰਦੀ ਹੈ, ਜਿਸ ਉਮਰ ਤੂੰ ਆਪਣੀ ਸਿਰ ਤੇ ਟੋਕਰੀ ਚੁੱਕ ਕੇ ਆਪਣੀ ਪੇਟ ਦੀ ਪੂਰਤੀ ਕਰ ਲਈ ਤੁਰਿਆ। ਪਰ ਯਾਦ ਰੱਖਿਓ ਜਦੋਂ ਦਿਨ ਮਾੜੇ ਆਉਂਦੇ ਨੇ ਉਦੋਂ ਅੱਤ ਦੇ ਰਿਸ਼ਤੇ ਵੀ ਮੂੰਹ ਫੇਰ ਜਾਂਦੇ। ਦਾਸ ਨੇ ਤਾਂ ਇੱਕ ਦਿਨ ਬੇਨਤੀ ਕੀਤੀ ਸੀ, ਇਸ ਦੁਨੀਆਂ ਵਿੱਚ ਧਨ ਦਾ ਇੰਨਾ ਚਮਤਕਾਰ, ਜੇ ਨੀਚ ਬੰਦੇ ਦੇ ਘਰ ਪੈਸਾ ਹੋਵੇ, ਵੱਡੇ ਵੱਡੇ ਸਾਧ ਵੀ ਉਹਨਾਂ ਸਾਹਮਣੇ ਝੁੱਕ ਜਾਂਦੇ ਨੇ, ਨੇਤਾ ਵੀ ਉਹਨਾਂ ਸਾਹਮਣੇ ਝੁੱਕਦੇ ਨੇ, ਤੇ ਜੇ ਕੋਈ ਅੱਤ ਦਾ ਸਿਆਣਾ ਹੋਵੇ, ਸਿਆਣੇ ਬੰਦੇ ਦੀ ਧੇਲਾ ਕੀਮਤ ਨਹੀਂ ਪੈਂਦੀ ਜ਼ਬਾਨ ਦੀ, ਜੇਕਰ ਉਹਦੇ ਪੱਲੇ ਧਨ ਨਹੀਂ ਤਾਂ। ਇਹ ਸਤਿਗੁਰੂ ਦੇ ਬਚਨ ਨੇ ਕਿ ਆਤ ਸੈਲ ਨੀਚ ਕਰ ਹੋਏ, ਆਤ ਦੇਖ ਨਿਵੈ ਜਿਸ ਦੋਏ, ਆਤ ਹੋਏ ਤਾਂ ਮੁਗਧ ਸਿਆਣਾ ਭਗਤ ਬਿਖੂਨਾ ਜਗ ਬਹੁਰਾਨਾ। ਸਤਿਗੁਰੂ ਨੇ ਬਾਣੀ ਚ ਕਿਹਾ ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਉਹ ਚਿੱਤ ਨਾ ਧਰੇ, ਜੋ ਨਿਰਧਨ ਸਰਦਨ ਕਹਿ ਜਾਏ ਆਗੇ ਬੈਠਾ ਪੀਠ ਫਿਰਾਏ, ਜੋ ਸਰਦਨ ਨਿਰਧਨ ਕਹਿ ਜਾਏ ਦੀਆ ਆਦਰ ਲੀਆ ਬੁਲਾਏ, ਨਿਰਧਨ ਸਰਦਨ ਦੋਨੋਂ ਭਾਈ ਪ੍ਰਭ ਕੀ ਕਲਾ ਨਾ ਮੇਟੀ ਜਾਏ। ਲਾਹੌਰ ਦੀ ਧਰਤੀ ਤੇ ਕੁਛ ਸਮਾਂ ਬਤੀਤ ਕੀਤਾ। ਮੈਂ ਸਿਰਫ ਬੇਨਤੀ ਕਰਨੀ ਹੈ, ਗੁਰੂ ਅਮਰਦਾਸ ਨੂੰ ਮਿਲਣ ਤੋਂ ਪਹਿਲਾਂ ਦਾ ਸਮਾਂ, ਗੁਰੂ ਅਮਰਦਾਸ ਦੇ ਮਿਲਾਪ ਦਾ ਸਮਾਂ, ਤੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਤੋਂ ਬਾਅਦ ਦਾ ਸਮਾਂ, ਤਿੰਨ ਕਿੱਸਿਆਂ 'ਚ ਅਸੀਂ ਵਿਚਾਰ ਲਵਾਂਗੇ। ਨਾਨੀ ਆਪਣੇ ਦੋਤੇ ਨੂੰ ਲਾਹੌਰ ਤੋਂ ਆਪਣੇ ਪਿੰਡ ਬਾਸਰ ਕੇ ਗਿੱਲਾਂ ਲਿਆਉਣ ਲੱਗੀ, ਜਿਹਨੂੰ ਆਪਾਂ ਬਾਸਰ ਕੇ ਕਹਿੰਦੇ ਹਾਂ, ਨਾਮ ਬਾਸਰ ਕੇ ਗਿੱਲਾ। ਉਸਨੇ ਕਿਹਾ ਬੇਟਾ ਹੁਣ ਆਪਾਂ ਲਾਹੌਰ ਨਹੀਂ ਜ਼ਿਆਦਾ ਸਮਾਂ ਰਹਿ ਸਕਦੇ, ਈਰਖਾ ਵਾਲੇ ਵਿਰੋਧ ਵੀ ਕਰਦੇ ਨੇ, ਕੋਈ ਤੈਨੂੰ ਸ਼ਰੀਕੇ ਬਰਾਦਰੀ ਵਿੱਚੋਂ ਆਪਣੇ ਗਲੇ ਲਾਲ ਨੂੰ ਤਿਆਰ ਰੱਖੀ। ਸੱਚ ਇਹ ਵੇ ਗੁਰੂ ਰਾਮਦਾਸ ਆਪਣੇ ਘਰ ਨੂੰ ਤਾਲਾ ਲਾ ਕੇ, ਚੂਨਾ ਮੰਡੀ ਨੂੰ ਘਰ ਨੂੰ ਦਰਵਾਜ਼ਾ ਬੰਦ ਕਰਕੇ, ਕੱਪੜੇ ਬੰਨ੍ਹ ਕੇ ਗੱਠੜੀ ਦੇ ਵਿੱਚ ਨਾਨੀ ਦੇ ਨਾਲ ਬੱਚਾ ਲਾਹੌਰ ਦੀਆਂ ਗਲੀਆਂ ਚੋਂ ਬਾਹਰ ਨਿਕਲਿਆ। ਪ੍ਰੋਫੈਸਰ ਸਾਹਿਬ ਸਿੰਘ ਹੋਣਾ ਬੜੀ ਭਾਵਨਾ ਪੂਰਤਕ ਸ਼ਬਦ ਲਿਖਿਆ ਸੀ, ਇਤਿਹਾਸ ਲਿਖਦਿਆਂ ਉਹ ਕਹਿੰਦੇ ਨੇ ਇਸ ਗਲੀ ਦੇ ਕੱਖਾਂ ਦੀ ਕੀਮਤ ਤਾਂ ਹੈ, ਇਹਨੂੰ ਚੁੱਕ ਕੇ ਤਾਂ ਲੋਕ ਘਰ ਲੈ ਜਾਣਗੇ, ਪਰ ਅੱਜ ਬਾਬੇ ਹਰਦਾਸ ਦੀ ਇੱਕੋ ਇੱਕ ਨਿਸ਼ਾਨੀ ਪੁੱਤਰ, ਉਹ ਤੁਰਨ ਲੱਗਾ ਕੱਪੜੇ ਗੱਠ ਚ ਬੰਨੇ ਨਾਨੀ ਨਾਲ ਤੁਰਿਆ ਜਾ ਰਿਹਾ, ਤੇ ਲਾਹੌਰ ਦਾ ਕੋਈ ਸੋਢੀ ਵਸਨੀਕ ਬਰਾਦਰੀ ਵਿੱਚੋਂ ਨਾ ਤਾਂ ਰੋਕਣ ਆਇਆ, ਨਾ ਇਹ ਕਹਿਣ ਆਇਆ ਕਿ ਸਾਡਾ ਬੱਚਾ ਅਸੀਂ ਪਾਲ ਲਾਂਗੇ। ਤੇ ਅੱਗੇ ਲੁਕਦੇ ਨੇ ਠੀਕ ਹੈ ਕਿ ਅੱਜ ਤੁਸੀਂ ਇਸ ਬੱਚੇ ਵੱਲ ਦੇਖਦੇ ਨਹੀਂ, ਕੱਲ ਨੂੰ ਇਹੀ ਸੋਢੀ ਜਾ ਕੇ ਕਹਿਣਗੇ ਗੁਰੂ ਰਾਮਦਾਸ ਸਾਡੇ ਪੁੱਤ ਦਾ ਵਿਆਹ ਹੈ, ਜੇ ਤੇਰੇ ਚਰਨ ਪੈ ਜਾਣ ਤੇ ਸਾਡੀ ਵਡਿਆਈ ਬੜੀ ਹੋ ਜਾਏ। ਲਾਹੌਰ ਉਹੀ ਹੈ, ਅੱਜ ਕੋਈ ਰੱਖਣ ਨੂੰ ਤਿਆਰ ਨਹੀਂ। ਨਾਨੀ ਲਾਹੌਰ ਤੋਂ ਪਿੰਡ ਬਾਸਰ ਕੇ ਗਿੱਲਾਂ ਲੈ, ਇਹ ਪਿੰਡ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਜਨਮ ਭੂਮੀ ਹੈ। ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਗੁਰੂ ਅਮਰਦਾਸ ਪਹੁੰਚ ਚੁੱਕੇ। ਜਿਸ ਵਕਤ ਪਿੰਡ ਆਏ, ਪਿੰਡ ਦੇ ਲੋਕ ਹਮਦਰਦੀ ਪ੍ਰਗਟ ਕਰ ਲਈ ਆਏ। ਸਾਡਾ ਇਤਿਹਾਸ ਕਹਿੰਦਾ ਕਿ ਬਾਬਾ ਅਮਰਦਾਸ ਗੁਰੂ ਨਹੀਂ ਅਜੇ ਬਣੇ, ਸੇਵਾ ਵਿੱਚ ਨੇ ਖਡੂਰ ਸਾਹਿਬ, ਉਹ ਵੀ ਇਸ ਘਰ ਵਿੱਚ ਹਮਦਰਦੀ ਪ੍ਰਗਟ ਕਰਨ ਆਏ। ਉਹਨਾਂ ਨੇ ਰਾਮਦਾਸ ਜੀ ਨੂੰ ਦੇਖਿਆ, ਨਾਨੀ ਨੇ ਆਪਣੇ ਖਿਰਦੇ ਦੀ ਵੇਦਨਾ ਦੱਸੀ, ਤੇ ਧੀਰਜ ਦੇਖ ਕੇ ਕਹਿੰਦੇ ਨੇ ਮਾਈ ਤੂੰ ਘਬਰਾ ਨਾ, ਗੁਰੂ ਨਾਨਕ ਦੇ ਘਰ ਵਿੱਚ ਬੜੀਆਂ ਬਖਸ਼ਾਂ ਨੇ, ਬੜੀ ਕਿਰਪਾ ਹੈ, ਮੈਂ ਜਿਹਦੇ ਦਰ ਤੇ ਸੇਵਾ ਪਿਆ ਕਰਨਾ ਨਾ, ਉਹ ਇੱਕ ਨਗਰ ਵਸਾਉਂਦਾ ਪਿਆ ਹੈ, ਜਦੋਂ ਮੇਰਾ ਪਰਿਵਾਰ ਆਏਗਾ ਤੂੰ ਦੋਤੇ ਨੂੰ ਲੈ ਕੇ ਗੋਇੰਦਵਾਲ ਸਾਹਿਬ ਆ ਜਾਏ। ਕੁਝ ਸਮਾਂ ਬਾਸਰ ਕੇ ਕਿੱਲਾ ਬਤੀਤ ਹੋਇਆ, ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਕੁਰਤਾ ਗੱਦੀ ਤੇ ਬਿਰਾਜਮਾਨ ਹੋਏ, ਸੰਨ 1552 ਨੂੰ ਧੰਨ ਗੁਰੂ ਅਮਰਦਾਸ ਗੁਰਗੱਦੀ ਤੇ ਬਿਰਾਜਮਾਨ ਹੁੰਦੇ ਨੇ। ਧਿਆਨ ਦਿਆ ਜੇ 1534 ਨੂੰ ਗੁਰਦੇਵ ਗੁਰੂ ਰਾਮਦਾਸ ਦਾ ਆਗਮਨ ਹੈ, 1552 ਨੂੰ ਗੁਰੂ ਅਮਰਦਾਸ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ। ਪਰਿਵਾਰ ਆਉਂਦਾ, ਭਾਈ ਜੇਠਾ ਰਾਮਦਾਸ ਸਤਿਗੁਰੂ ਵੀ ਇੱਥੇ ਆ ਜਾਂਦੇ ਨੇ। ਪਿਆਰਿਓ ਸੰਨ 1553 ਨੂੰ ਸਤਿਗੁਰੂ ਗੁਰੂ ਅਮਰਦਾਸ ਆਪਣੀ ਬੇਟੀ ਬੀਬੀ ਭਾਨੀ ਦਾ ਵਿਆਹ ਗੁਰੂ ਰਾਮਦਾਸ ਜੀ ਨਾਲ ਕਰਦੇ। ਬਸ ਆਹ ਤਰੀਕਾਂ ਕੁਛ ਨੋਟ ਕਰਨ ਵਾਲੀਆਂ। ਸਤਿਗੁਰੂ ਗੁਰੂ ਰਾਮਦਾਸ ਦੇ ਗੋਇੰਦਵਾਲ ਸਾਹਿਬ ਦਾ ਰੋਜ਼ ਦਾ ਨੇਮ ਕੀ ਸੀ? ਜਦੋਂ ਵਿਆਹ ਨਹੀਂ ਹੋਇਆ ਉਦੋਂ ਵੀ ਸੇਵਾ ਕਰਨੀ, ਅੰਮ੍ਰਿਤ ਵੇਲੇ ਜਿੱਥੇ ਦੀਵਾਨ ਸੱਜਣਾ ਉੱਥੇ ਝਾੜੂ ਲਾਉਣਾ, ਤੱਪੜ ਝਾੜਨੇ, ਲੰਗਰ ਤੇ ਭਾਂਡੇ ਮਾਂਜਨੇ ਤੇ ਧੰਨ ਗੁਰੂ ਅਮਰਦਾਸ ਜੀ ਦੇ ਮੁੱਖ ਨੂੰ ਦੇਖ ਕੇ ਆਪਣੇ ਅੰਦਰ ਦੀ ਸਾਰੀ ਚਿੰਤਾ ਹੀ ਭੁਲਾ ਦਿੱਤੀ। ਭੱਟ ਸਾਹਿਬਾਨ ਨੇ ਸ਼ਾਇਦ ਇਸੇ ਕਰਕੇ ਇਸ ਦਰਸ਼ਨ ਦਾ ਜ਼ਿਕਰ ਵੀ ਸਵਈਆਂ ਵਿੱਚ ਕੀਤਾ ਕਿ ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਖੁਤੀ ਜੋ ਪਿਆਸ ਪਿਊਸ ਪਿਵਨ ਕੀ ਬੰਚਤ ਸਿੱਧ ਕੋ ਵਿਦ ਮਿਲਾਇਓ, ਪੂਰਨ ਪੋਮਨ ਠੌਰ ਬਸੋ ਰਸ ਬਾਸਨ ਸਿਓ ਜੋ ਦੰਗ ਦਿਸਤਾਇਓ, ਗੋਬਿੰਦ ਵਾਲ ਗੋਬਿੰਦ ਪੁਰੀ ਸਮ ਜਲਨ ਤੀਰ ਵਿਭਾਸ ਬਣਾਇਓ, ਗਇਓ ਦੁੱਖ ਦੂਰ ਬਰਖਨ ਕੋ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਏ। ਧੰਨ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ, ਬਹੁਤ ਵੱਡਾ ਸੁਖ ਮਿਲਿਆ। ਸੰਨ 1553 ਨੂੰ ਆਪਣੀ ਬੇਟੀ ਦਾ ਰਿਸ਼ਤਾ ਕੀਤਾ। ਮੈਂ ਪਿੱਛੇ ਜੀ ਵੀ ਇੱਕ ਅਰਜ਼ ਕਰਕੇ ਆਇਆ, ਕੋਈ ਸਿੱਖੀਏ ਗੁਰਦੇਵ ਦੇ ਸਪੂਰਨਿਆਂ ਤੋਂ, ਉਹਨਾਂ ਇਹ ਨਹੀਂ ਦੇਖਿਆ ਕਿ ਜੇਠੇ ਦੇ ਘਰ ਕਿੰਨੇ ਕੁ ਨੇ, ਉਹਨਾਂ ਇਹ ਨਹੀਂ ਦੇਖਿਆ ਰਾਮਦਾਸ ਦੇ ਮੁਰੱਬੇ ਕਿੰਨੇ ਨੇ, ਉਹਨਾਂ ਇਹ ਨਹੀਂ ਦੇਖਿਆ ਇਹਦਾ ਬਿਜ਼ਨਸ ਕਾਰੋਬਾਰ ਕਿੰਨਾ ਕੁ ਹੈ, ਉਹਨਾਂ ਇੱਕੋ ਗੱਲ ਦੇਖੀ ਕਿ ਇਹਦੇ ਵਰਗਾ ਕੋਈ ਦੁਨੀਆਂ ਵਿੱਚ ਨਹੀਂ ਹੋਣਾ, ਇਹਦੇ ਵਰਗਾ ਕੇਵਲ ਰਾਮਦਾਸ ਆਪਣੀ ਮਿਸਾਲ ਆਪ ਹੀ ਹੈ, ਕੋਈ ਇਹਦੇ ਵਰਗਾ ਨਹੀਂ। ਬੀਬੀ ਭਾਨੀ ਦਾ ਰਿਸ਼ਤਾ ਕੀਤਾ, ਵਿਆਹ ਹੋਇਆ। ਮੈਂ ਬੇਨਤੀ ਕਰਾਂ, ਕੁਝ ਬਚਨ ਐਸੇ ਨੇ ਜਿਹੜੇ ਵਿਆਹ ਵਿੱਚ ਆਪਾਂ ਲਾਵਾਂ ਪੜ੍ਹਦੇ ਹਾਂ, ਇਹ ਵੀ ਤਾਂ ਧੰਨ ਗੁਰੂ ਰਾਮਦਾਸ ਦੀ ਬਖਸ਼ਿਸ਼। ਅੱਗੇ ਮੈਂ ਬੇਨਤੀ ਕਰਨੀ ਹੈ ਬਾਣੀ ਸੰਬੰਧੀ। ਮੈਂ ਕਹਿੰਦਾ ਕਿ ਗੁਰਦੇਵ ਧੰਨ ਗੁਰੂ ਅਮਰਦਾਸ ਜੀ ਨੇ ਜਦੋਂ ਬੀਬੀ ਭਾਨੀ ਨੂੰ ਲੜ ਲਾਇਆ ਗੁਰੂ ਰਾਮਦਾਸ ਜੀ ਦੇ, ਸ਼ਬਦ ਅਸੀਂ ਗੁਰੂ ਹੀ ਵਰਤੀਏ, ਗੁਰੂ ਰਾਮਦਾਸ ਜੀ ਦੇ ਲੜ ਲਾਇਆ, ਉਸ ਵਕਤ ਹਜ਼ੂਰ ਦਾ ਖਿਰਦਾ ਕਿੰਨਾ ਕੁ ਬੈਰਾਗ ਵਿੱਚ ਸੀ। ਸੋਢੀ ਕੋਈ ਨਹੀਂ ਆਇਆ। ਸੱਚ ਇਹ ਵੇ ਗੁਰੂ ਅਮਰਦਾਸ ਮਹਾਰਾਜ ਜਦੋਂ ਦੋਨਾਂ ਦੇ ਸਿਰ ਤੇ ਹੱਥ ਰੱਖਦੇ ਨੇ ਤੇ ਗੁਰੂ ਰਾਮਦਾਸ ਇੱਕ ਧੀ ਬਣ ਕੇ ਕਹਿੰਦੇ ਨੇ, ਦਾਤਾ ਜੀ ਕਿਰਪਾ ਕਰੋ, ਦੁਨੀਆਂ ਦੇ ਮਾਪੇ ਧੀਆਂ ਨੂੰ ਤੋਰਦਿਆਂ ਕੱਪੜਿਆਂ ਦਾ, ਵਸਤਰਾਂ ਦਾ, ਭਾਂਡਿਆਂ ਦਾ, ਗਹਿਣਿਆਂ ਦਾ ਦਾਜ ਦਿੰਦੇ ਨੇ, ਅਸੀਂ ਦੋਨੋਂ ਤੁਹਾਡੇ ਚਰਨਾਂ ਚ ਆਇਆ, ਬਾਬੁਲ ਜੀ ਸਾਨੂੰ ਨਾਮ ਦਾ ਕੱਪੜਾ ਦਿਓ, ਇੱਥੇ ਵੀ ਪੱਤ ਢੱਕ ਜਾਏ ਤੇ ਉੱਥੇ ਵੀ ਟੱਕੀ ਰਹੇ। ਉਹ ਭਾਵੇਂ ਅਸੀਂ ਬਾਣੀ ਚ ਬਾਅਦ ਦੇ ਸ਼ਬਦ ਪੜ੍ਹਦੇ ਹਾਂ, ਹਰ ਪ੍ਰਭ ਮੇਰੇ ਬਾਬੁਲਾ ਹਰ ਦੇਵੋ ਦਾਨ ਮੈਂ ਦਾਜੋ। ਧੰਨ ਗੁਰੂ ਰਾਮਦਾਸ, ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸ਼ੋਭਾ ਸੇ ਦੇਵੋ, ਜਿਤ ਸਵਰੈ ਮੇਰਾ ਕਾਜੋ, ਹਰ ਹਰ ਭਗਤੀ ਕਾ ਸੋਹੇਲਾ, ਗੁਰ ਸਤਿਗੁਰ ਦਾਨ ਦਿਵਾਇਆ, ਖੰਡ ਵਰ ਭੰਡ ਹਰ ਸ਼ੋਭਾ ਹੋਈਏ, ਦਾਨ ਨ ਰਲੈ ਰਲਾਇਆ। ਵਿਆਹ ਤੋਂ ਬਾਅਦ 1553 ਤੋਂ ਲੈ ਕੇ ਚੇਤੇ ਰੱਖਿਓ ਸੰਨ 1574 ਤੱਕ, ਇਸ ਸਾਲ ਤੁਸੀਂ ਆਪ ਹੀ ਗਿਣ ਲਿਓ, ਇੱਕ ਇੱਕ ਸਾਲ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਸੇਵਾ ਕੀਤੀ ਹੈ। 1553 ਦਾ ਵਿਆਹ ਹੈ, 1574 ਨੂੰ ਗੁਰਦੇਵ ਧੰਨ ਗੁਰੂ ਅਮਰਦਾਸ ਗੁਰਗੱਦੀ ਦਿੰਦੇ ਨੇ। 1574 ਤੱਕ ਗੁਰੂ ਰਾਮਦਾਸ ਨੇ ਇਸ ਘਰ ਦੀ ਰੱਜ ਕੇ ਸੇਵਾ ਕੀਤੀ। ਕਈ ਵਾਰੀ ਹੈਰਾਨਗੀ ਨਾਲ ਜਦੋਂ ਇਤਿਹਾਸ ਨੂੰ ਵਾਚਨੇ ਆ ਤੇ ਸੋਚੀਦਾ ਕਿ 2 ਦਹਾਕੇ ਤੋਂ ਸਮਾਂ ਬਣਦਾ ਪਿਆ ਸੇਵਾ ਦਾ ਤੇ ਸਾਖੀਆਂ ਕੇਵਲ 5-7 ਹੀ ਸਾਨੂੰ ਲੱਭਦੀਆਂ, ਇਹ ਨਾ ਕੋਈ ਮਿਲਦਾ ਹੈ ਨਾ, ਜਿੰਨਾ ਮਰਜ਼ੀ ਖੋਜ ਲਓ, ਚਲੋ ਕਥਾ ਵਾਲੇ ਸ਼ਿੰਗਾਰੀ ਜਾਣ, ਗੱਲਾਂ ਤਾਂ ਆਉਣੀਆਂ ਕੋਈ ਨਾ, ਪਰ ਇਹ ਗੁਰੂ ਅਰਜਨ ਸਾਹਿਬ ਦਾ ਸ਼ੁਕਰ ਜਿਨ੍ਹਾਂ ਨੇ ਇੱਕ ਇੱਕ ਪਲ ਦੀ ਬਾਣੀ ਸਾਨੂੰ ਬਖਸ਼ ਦਿੱਤੀ। ਧੰਨ ਗੁਰੂ ਰਾਮਦਾਸ ਮਹਾਰਾਜ, ਉਹਨਾਂ ਨੇ ਸੇਵਾ ਇੱਥੇ ਕੀਤੀ। ਬੀਬੀ ਭਾਨੀ ਜੀ ਨੇ ਜੇ ਕਿਸੇ ਨੇ ਕੀਮਤੀ ਪੋਸ਼ਾਕ ਲਿਆ ਕੇ ਦਿੱਤੀ ਕਿ ਬੇਟਾ ਤੇਰਾ ਵਿਆਹ ਹੋਇਆ ਸੰਗਤ ਵਿੱਚੋਂ, ਤੇ ਇੱਕੋ ਗੱਲ ਕਹਿ ਦਿੱਤੀ ਨਹੀਂ ਕਿ ਇਹ ਸਭ ਕੁਝ ਕੂੜ ਕਹਿ, ਕੂੜ ਸੋਨਾ, ਕੂੜ ਰੂਪਾ, ਕੂੜ ਪਹਿਨਣ ਖਾ ਸਾਦੇ ਕੱਪੜਿਆਂ ਵਿੱਚ। ਇਸੇ ਸਮੇਂ ਦੇ ਦਰਮਿਆਨ ਹੀ 3 ਪੁੱਤਰਾਂ ਦਾ ਜਨਮ ਹੋਇਆ ਬੀਬੀ ਭਾਨੀ ਦੀ ਕੁੱਖ ਚੋਂ, ਬਾਬਾ ਪ੍ਰਿਥੀ ਚੰਦ ਜੀ, ਬਾਬਾ ਮਹਾਂਦੇਵ ਜੀ, ਤੇ ਸੰਨ 1563 ਨੂੰ ਧੰਨ ਗੁਰੂ ਅਰਜੁਨ ਦੇਵ ਮਹਾਰਾਜ। ਕਿਉਂਕਿ ਗੁਰੂ ਅਰਜੁਨ ਦੇਵ 11 ਸਾਲ ਤੱਕ ਨਾਨਾ ਗੁਰੂ ਦੀ ਬਖਸ਼ਿਸ਼ ਮੰਨਦੇ ਰਹੇ। ਜਿਸ ਦਿਨ ਗੁਰੂ ਅਮਰਦਾਸ ਨੇ ਚਲਾਣਾ ਕੀਤਾ ਉਸ ਦਿਨ 5ਵੇਂ ਗੁਰਦੇਵ ਦੀ ਉਮਰ 11 ਸਾਲ ਦੀ ਸੀ। 18 ਸਾਲ ਦੀ ਉਮਰ ਚ ਗੁਰੂ ਅਰਜੁਨ ਦੇਵ ਗੁਰਗੱਦੀ ਤੇ ਬਿਰਾਜਮਾਨ ਹੁੰਦੇ। ਮੈਂ ਪ੍ਰਕਰਨ ਵਿੱਚ ਰਹਾ। ਇਸ ਸਮੇਂ ਦਰਮਿਆਨ ਉਹਨਾਂ ਰੱਜ ਕੇ ਸੇਵਾ ਕੀਤੀ ਤੇ 2 ਕੁ ਘਟਨਾਵਾਂ ਮੈਂ ਆਪ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਚਾਹੁੰਦਾ। ਇੱਕ ਘਟਨਾ, ਲੋਕ ਲਾਜ ਦੀ ਪਰਵਾਹ ਨਹੀਂ ਕੀਤੀ, ਦੁਨੀਆਂ ਕੀ ਕਹਿੰਦੀ ਹੈ, ਬਸ ਇੱਕੋ ਗੱਲ ਕਹੀ, ਮੇਰਾ ਗੁਰੂ ਮੇਰੇ ਤੇ ਬਖਸ਼ਿਸ਼ ਕੀ ਕਰਦਾ। ਸੇਵਾ ਕਰਦਿਆਂ ਦੰਪਤੀ ਨੇ ਬਾਣੀ ਪੜ੍ਹਨੀ ਤੇ ਗੁਰੂ ਰਾਮਦਾਸ ਜੀ ਬਾਰੇ ਕਿਹਾ ਜਾਂਦਾ ਹੈ ਕਿ ਜਿਸ ਦਿਨ ਦੀ ਗੁਰੂ ਅਮਰਦਾਸ ਨੇ ਆਪਣੀ ਬਖਸ਼ਿਸ਼ ਸ਼ਬਦ ਹੀ ਕੀਤੀ ਸੀ, ਹਰ ਵਕਤ ਜਦੋਂ ਗੁਰੂ ਅਮਰਦਾਸ ਨੂੰ ਦੇਖਦੇ ਸਨ
ਤੇ ਅੱਖਾਂ ਪਾਣੀ ਨਾਲ ਭਿੱਜ ਜਾਂਦੀਆਂ ਸਨ। ਹੇ ਮੇਰੇ ਸੱਚੇ ਪਾਤਸ਼ਾਹ, ਇਸ ਗਰੀਬ ਨੂੰ ਨਿਵਾਜਣ ਵਾਲਾ ਤੂੰ ਹੈ। ਇਸ ਸਮੇਂ ਦਰਮਿਆਨ ਦੇ ਇੱਕ ਘਟਨਾ ਦਾ ਮੈਂ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ। ਬੌਲੀ ਸਾਹਿਬ ਦਾ ਟੱਪ ਗੋਇੰਦਵਾਲ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਨੇ ਲਿਆਇਆ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਹੁਕਮ ਨੂੰ ਮੰਨ ਕੇ। ਜਦੋਂ ਬੌਲੀ ਦੀ ਸੇਵਾ ਸ਼ੁਰੂ ਹੋਈ ਤੇ ਸੰਗਤਾਂ ਆਪਣੇ ਸਿਰ ਤੇ ਟੋਕਰੀਆਂ ਰਾਹੀਂ ਮਿੱਟੀ ਢੋ ਢੋ ਕੇ ਬਾਹਰ ਲਿਜਾਂਦੀਆਂ ਨੇ, ਇਸ ਬੌਲੀ ਸਾਹਿਬ ਦੀ ਮਿੱਟੀ ਧੰਨ ਗੁਰੂ ਰਾਮਦਾਸ ਜੀ ਨੇ ਵੀ ਆਪਣੇ ਸੀਸ ਉੱਤੇ ਢੋਈ, ਟੋਕਰੀ ਵਿੱਚ ਮਿੱਟੀ ਪਾਈ ਤੇ ਸੀਸ ਉੱਤੇ ਟੋਕਰੀ ਰੱਖ ਕੇ ਟੋਕਰੀ ਢੋਂਡੇ ਪਏ ਨੇ। ਸਾਧ ਸੰਗਤ ਜੀ, ਉਸ ਦਿਨ ਇੱਕ ਘਟਨਾ ਵਾਪਰੀ। ਟੋਕਰੀ ਚੁੱਕ ਕੇ ਬਾਹਰ ਨਿਕਲੇ ਤੇ ਲਾਹੌਰ ਤੋਂ ਕੁਝ ਸੋਢੀ ਆਉਂਦੇ ਪਏ, ਗੁਰੂ ਰਾਮਦਾਸ ਦੀ ਬਿਰਾਦਰੀ ਵਿੱਚੋਂ। ਇੱਕ ਨੇ ਕਿਹਾ, ਭਾਈ ਆਪਾਂ ਅੱਗੇ ਜਾਣਾ ਹੈ ਤੇ ਆਪਣੇ ਖਰਦਾਸ ਦਾ ਪੁੱਤਰ ਸੁਣਿਆ ਕਿ ਸਿੱਖਾਂ ਦੇ ਤੀਜੇ ਗੁਰੂ ਨੇ ਆਪਣੀ ਬੇਟੀ ਦਾ ਵਿਆਹ ਉਹਦੇ ਨਾਲ ਕਰ ਦਿੱਤਾ, ਚਲੋ ਰਾਤ ਉਹਦੇ ਕੋਲ ਰਹਿੰਦੇ ਹਾਂ, ਉਹ ਬੜੇ ਸੁੱਖ ਆਨੰਦ ਮਾਣਦਾ ਹੋਵੇਗਾ। ਕਹਿੰਦੇ ਉਹਨਾਂ ਦੇ ਮਨ ਚ ਇਹ ਸੀ, ਗੁਰੂ ਅਮਰਦਾਸ ਦਾ ਦਮਾਦ ਹੈ, ਉਹਦਾ ਘਰ ਕਿੰਨਾ ਵੱਡਾ, ਉਹਦੇ ਨੌਕਰ ਚਾਕਰ, ਉਹਦਾ ਕੰਮ ਕਿੰਨਾ ਕੁ ਹੋਵੇਗਾ। ਪਰ ਇੰਨਾ ਪਤਾ ਹੀ ਨਹੀਂ ਪਾਇਓ ਕਿ ਉਹਨਾਂ ਨਾਲ ਤਾਂ ਗੁਰੂ ਅਮਰਦਾਸ ਨੂੰ ਕੇਵਲ ਆਪਣਾ ਮੁਰਸ਼ਦ ਜਾਣ ਕੇ ਹੀ ਸੇਵਾ ਕੀਤੀ। ਜਦੋਂ ਪਹੁੰਚੇ ਤੇ ਸੂਰਜ ਢਲਦਾ ਪਿਆ ਸੀ, ਸਾਹਮਣੇ ਇੱਕ ਨੌਜਵਾਨ ਆਇਆ, ਉਹਨੇ ਸਿਰ ਦੇ ਉੱਤੇ ਟੋਕਰੀ ਚੁੱਕੀ ਤੇ ਇੱਕ ਬਜ਼ੁਰਗ ਨੇ ਕਿਹਾ, ਉਹ ਸਾਹਮਣੇ ਉਹ ਤੁਰਿਆ ਹੁੰਦਾ ਇੱਕ ਆਦਮੀ ਸਿਰ ਤੇ ਟੋਕਰੀ ਵਾਲਾ, ਉਹਦੇ ਤੋਂ ਪੁੱਛੋ ਕਿ ਜੇਠੇ ਦਾ ਘਰ ਇੱਥੇ ਕਿੱਥੇ ਵੇ। ਜਦੋਂ ਉਹ ਟੋਕਰੀ ਮਿੱਟੀ ਦੀ ਵਾਲਾ ਨਜ਼ਦੀਕ ਆਇਆ, ਟੋਕਰੀ ਥੱਲੇ ਸੱਟੀ, ਸਿਰ ਤੋਂ ਪੈਰਾਂ ਤੱਕ ਪੂਰੇ ਦੇ ਪੂਰੇ ਕੱਪੜੇ ਮਿੱਟੀ ਦੇ ਨਾਲ ਲਿਬੜੇ ਹੋਏ ਸਨ। ਉਹ ਕੋਈ ਹੋਰ ਨਹੀਂ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸਨ, ਭਾਈ ਜੇਠਾ ਜੀ ਸਾਹਿਬ ਸਨ। ਉਹਨਾਂ ਨੇ ਅੱਗੇ ਵੱਧ ਕੇ ਆਪਣੇ ਪੂਰਵਜ ਜਿਹੜੇ ਆਏ, ਵੱਡੇ ਵਡੇਰੇ ਆਏ, ਉਹਨਾਂ ਨੂੰ ਅੱਗੇ ਵੱਧ ਕੇ ਨਮਸਕਾਰ ਕੀਤੀ ਤੇ ਕਿਸੇ ਨੇ ਪਿਆਰ ਨਹੀਂ ਦਿੱਤਾ। ਸੱਚੀ ਗੱਲ, ਉਹ ਮੈਂ ਸ਼ਬਦ ਤਕਰੀਬਨ ਹਰ ਸਾਲ ਹੀ ਸਾਂਝੇ ਕਰਨਾ, ਮੇਰੀ ਜ਼ਬਾਨ ਕੰਬਦੀ ਉਹਨਾਂ ਸ਼ਬਦਾਂ ਨੂੰ ਕਹਿੰਦਿਆਂ, ਇੱਥੋਂ ਤੱਕ ਕਿ ਬਾਂਹ ਪਕੜੀ ਤੇ ਜੋ ਕੁਝ ਜ਼ਬਾਨ ਚੋਂ ਭੈੜੇ ਤੋਂ ਭੈੜਾ ਫਿੱਕਾ ਸ਼ਬਦ ਬੋਲ ਸੇ ਤੱਕ ਸਕਦਾ ਸਾਰਿਆਂ ਨੇ ਬੋਲੇ। ਗੁਰੂ ਅਮਰਦਾਸ ਕੋਲ ਲੈ ਆਏ ਤੇ ਸ਼ਬਦੇ ਵਰਤੇ, ਕਹਿਣ ਲੱਗੇ, ਨਭਾਗਾ ਸਾਡੇ ਘਰ ਵਿੱਚ ਪੈਦਾ ਕਿਉਂ ਹੋਇਆ। ਇਤਿਹਾਸ ਨੇ ਸ਼ਬਦ ਲਿਖੇ, ਇਹ ਨਿਰਭਾਗਾ ਕਿਉਂ ਪੈਦਾ ਹੋਇਆ। ਗੁਰੂ ਅਮਰਦਾਸ ਜੀ ਨੇ ਨੇਤਰ ਖੋਲੇ, ਕਹਿਣ ਲੱਗੇ, ਪੁਰਖੋ ਇੰਨਾ ਫਿੱਕਾ ਕਿੰਨੇ ਸਾਲਾਂ ਬਾਅਦ ਤਾਂ ਮਿਲੇ ਆਪਣੇ ਬੱਚੇ ਨੂੰ। ਕਹਿਣ ਲੱਗੇ, ਜਿੱਦਣ ਮਾਪਿਆਂ ਦੀ ਮੌਤ ਹੋਈ ਉਦੋਂ ਕਿਉਂ ਨਾ ਚਲਾ ਗਿਆ, ਜੇ ਟੋਕਰੀ ਟੁੱਕ ਚੁੱਕਣੀ ਸੀ ਤੇ ਲਾਹੌਰ ਕਿਸੇ ਦੇ ਘਰ ਮਜ਼ਦੂਰੀ ਕਰ ਲੈਂਦਾ, ਤੁਸੀਂ ਦਮਾਦ ਬਣਾ ਕੇ ਇਹਦੇ ਸਿਰ ਵਿੱਚ ਮਿੱਟੀ ਪਾਈ। ਸ਼ਬਦ ਵਰਤੇ, ਕਹਿਣ ਲੱਗੇ, ਸਾਡੇ ਸੋਢੀਆਂ ਦੇ ਸਿਰ ਵੀ ਮਿੱਟੀ ਪਾ ਦਿੱਤੀ, ਦਮਾਦ ਬਣਾ ਕੇ ਟੋਕਰੀਆਂ ਚੁਕਾਉਂਦੇ ਹੋ। ਗੁਰੂ ਰਾਮਦਾਸ ਅੰਦਰੋਂ ਅੰਦਰ ਅਰਦਾਸ ਕਰਦੇ ਨੇ, ਗੁਰੂ ਅਮਰਦਾਸ ਇਹਨਾਂ ਨੂੰ ਬਖਸ਼ ਲਈ, ਇਹਨਾਂ ਨੂੰ ਪਤਾ ਹੀ ਨਹੀਂ ਇਸ ਟੋਕਰੀ ਵਿੱਚ ਬਰਕਤ ਕੀ। ਜਦੋਂ ਕਹਿੰਦੇ ਨੇ ਇਹ ਸ਼ਬਦ ਕਹੇ, ਗੁਰੂ ਅਮਰਦਾਸ ਬੋਲੇ, ਕਹਿਣ ਲੱਗੇ, ਪੁਰਖੋ ਕਿੰਨੇ ਟੋਕਰੀ ਚੁਕਾਈ ਤੇ ਕਿੰਨੇ ਚੁੱਕੀ। ਕਹਿੰਦੇ ਨੇ, ਆਹ ਦੇਖੋ, ਸਿਰ ਤੋਂ ਪੈਰਾਂ ਤੱਕ ਮਿੱਟੀ ਨਾਲ ਭਰੇ ਨੇ, ਟੋਕਰੀ ਤੁਸੀਂ ਚੁਕਾਈ। ਹਜ਼ੂਰ ਕਹਿੰਦੇ, ਨਹੀਂ ਭਲਿਓ, ਮੈਨੂੰ ਟੋਕਰੀ ਨਹੀਂ ਦਿਸ ਰਹੀ। ਕਹਿੰਦੇ ਨੇ, ਤੁਸੀਂ ਅਸੀਂ ਦੇਖ ਕੇ ਆਏ ਆ, ਅਸਾਂ ਅੱਖਾਂ ਨਾਲ ਦੇਖਿਆ ਇਹਦੇ ਸਿਰ ਤੇ ਟੋਕਰੀ। ਹਜ਼ੂਰ ਕਹਿੰਦੇ ਨੇ, ਦੁਨੀਆਦਾਰ ਬੰਦਿਓ, ਤੁਹਾਨੂੰ ਟੋਕਰੀ ਦਿਸਦੀ ਹੈ ਪਰ ਮੇਰੀਆਂ ਅੱਖਾਂ ਨੂੰ ਗੁਰੂ ਨਾਨਕ ਦਾ ਛਤਰ ਦਿਸਦਾ ਪਿਆ। ਇਹਦੇ ਸੀਸ ਉੱਤੇ ਟੋਕਰੀ ਨਹੀਂ, ਗੁਰੂ ਨਾਨਕ ਸਾਹਿਬ ਦੇ ਘਰ ਦਾ ਛਤਰ ਹੈ। ਕਵੀ ਸੰਤੋਖ ਸਿੰਘ ਨੇ ਗੁਰਪ੍ਰਤਾਪ ਸੂਰਜ ਲਿਖਿਆ ਹੈ, ਉਹਨਾਂ ਸੋਢੀਆਂ ਦੇ ਬੋਲ ਸਨ, ਇਹ ਵੀ ਜਨਮਿਓ ਬੰਸ ਹਮਾਰੇ, ਲਾਜ ਗਵਾਈ ਸਰਬ ਪ੍ਰਕਾਰੇ, ਪਿਤਕੇ ਮਰੇ ਸਦਨ ਕੋ ਤਿਆਗਾ, ਘਰ ਸੁਸਰਾਰ ਬਸਿਓ ਨਰਭਾਗਾ। ਆਹ ਸ਼ਬਦ ਅੰਦਰ ਨੂੰ ਚੀਰ ਜਾਂਦੇ ਨੇ। ਤੇ ਅੱਜ ਜਦੋਂ ਗੁਰੂ ਰਾਮਦਾਸ ਦੀ ਪ੍ਰਕਰਮਾ ਚ ਨਮਸਕਾਰਾਂ ਹੁੰਦੀਆਂ ਨੇ, ਉਹ ਬੋਲ ਕਿੱਥੇ ਚਲੇ ਗਏ? ਇਹ ਵੀ ਜਨਮਿਓ ਬੰਸ ਹਮਾਰੇ, ਲਾਂਚ ਗਵਾਈ ਸਰਬ ਪ੍ਰਕਾਰੇ, ਪਿਤਕੇ ਮਰੇ ਸਦਨ ਕੋ ਤਿਆਗਾ, ਕਰ ਸਸੁਰਾਰ ਬਸਿਓ ਨਿਰਭਾਗਾ, ਇਸਨੇ ਤੋ ਸਿਰ ਮਾਟੀ ਪਾਈ, ਕਰੋ ਵਿਚਾਰ ਨਾ ਤੁਮ ਉਚਤਾਈ। ਅੱਗੋ ਗੁਰੂ ਅਮਰਦਾਸ ਬੋਲੇ, ਕਹਿਣ ਲੱਗੇ, ਸੋਡੀਓ ਜੇ ਇਹ ਬੰਸ ਜਨਮ ਨੇ ਧਾਰੇ, ਗਿਰਤ ਨਰਕ ਮੈਂ ਪਿੱਤਰ ਤੁਮਾਰੇ, ਜੇ ਤੁਹਾਡੀ ਕਲ ਚ ਰਾਮਦਾਸ ਪੈਦਾ ਨਾ ਹੁੰਦਾ ਤੁਹਾਡੇ ਪਿਤਰਾਂ ਨੂੰ ਨਰਕਾਂ ਵਿੱਚੋਂ ਕੱਢਣਾ ਕਿਸ ਨੇ ਸੀ? ਉਹ ਤਾਂ ਚਲੇ ਗਏ। ਗੁਰੂ ਰਾਮਦਾਸ ਚਰਨ ਪਕੜ ਕੇ ਕਹਿੰਦੇ ਨੇ, ਪਿਤਾ ਜੀ ਇਹਨਾਂ ਨੂੰ ਪਤਾ ਕੋਈ ਨਹੀਂ। ਤੇ ਨਾਲ ਕਹਿੰਦੇ ਨੇ, ਮੈਂ ਕਿਹੋ ਜਿਹਾ ਹਾਂ, ਲਾਹੌਰੋਂ ਵੀ ਆਇਆ, ਬਾਂਸਰ ਕਿਤੋਂ ਆਇਆ, ਤੁਸੀਂ ਸੀਨੇ ਨਾਲ ਲਾਇਆ ਤੇ ਅੱਜ ਵੀ ਮੇਰੇ ਕਰਕੇ ਤੁਹਾਡੇ ਸਾਹਮਣੇ ਕਬੋਲ ਬੋਲੇ ਗਏ। ਧੰਨ ਗੁਰੂ ਅਮਰਦਾਸ ਨੇ ਸੀਨੇ ਨਾਲ ਲਾ ਕੇ ਕਿਹਾ, ਬੇਟਾ ਚੇਤੇ ਰੱਖੀ, ਰੁੱਖ ਨੂੰ ਫਲ ਤਾਂ ਹੀ ਪੱਕਦਾ ਜਦੋਂ ਸਰਦੀਆਂ ਗਰਮੀਆਂ ਤੇ ਹਨੇਰੀਆਂ ਚੱਲ ਜਾਂਦਾ ਹੈ। ਮੈਨੂੰ ਇੰਝ ਲੱਗਦਾ ਕਿ ਗੁਰਦੇਵ ਗੱਦੀ ਤੇ ਬੈਠਦਿਆਂ ਇਹ ਸ਼ਬਦ ਸ਼ਾਇਦ ਇਸੇ ਅਵਸਥਾ ਲਿਖਿਆ, ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਪਾਵੇਂ ਮਾਰ। ਲੋਗਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਗੁਰਮੁਖੋ ਇਸੇ ਸਮੇਂ ਦਰਮਿਆਨ, ਮੈਂ ਜ਼ਿਆਦਾ ਡਿਟੇਲ ਚ ਨਹੀਂ, ਸਤਿਗੁਰੂ ਹਰਿਦੁਆਰ ਵੀ ਗਏ ਜੇ ਗੁਰੂ ਰਾਮਦਾਸ, ਕੁਰਕਸ਼ੇਤਰ ਵੀ ਗਏ ਨੇ ਗੁਰੂ ਰਾਮਦਾਸ, ਅਜੇ ਗੁਰਤਾ ਗੱਦੀ ਤੇ ਬਿਰਾਜਮਾਨ ਨਹੀਂ ਸਨ। ਤਾਂ ਹੀ ਤਾਂ ਉਹਨਾਂ ਸ਼ਬਦ ਉਚਾਰਨ ਕੀਤਾ, ਤੀਰਥ ਉਦਮ ਕੀ ਹੈ, ਸਤਿਗੁਰ ਕੀਆ ਸਭ ਲੋਕ ਉਧਰਨ ਅਰਥਾ। ਗੁਰੂ ਰਾਮਦਾਸ ਬਟਾਲੇ ਵੀ ਗਏ ਜੇ, ਆਪ ਜੀ ਦੀ ਜਾਣਕਾਰੀ ਲਈ ਕਿ ਜਦੋਂ ਅਕਬਰ ਸਾਹਮਣੇ ਇਹ ਸ਼ਿਕਾਇਤ ਕੀਤੀ ਗਈ ਤੇ ਪੋਥੀ ਸਾਹਿਬ ਤੋਂ ਸ਼ਬਦ ਭਾਈ ਜੇਠਾ ਜੀ ਨੇ ਪੜ੍ਹ ਕੇ ਨਿਰ ਉੱਤਰ ਕਰ ਦਿੱਤਾ। ਸਤਿਗੁਰੂ ਗੁਰੂ ਅਮਰਦਾਸ ਜੀ ਨੇ ਥੜੇ ਬਣਵਾਏ, 7 ਦਿਨ ਥੜੇ ਬਣਾਉਂਦੇ ਰਹੇ। ਅੱਜ ਸੰਨ 1514 ਆਇਆ, ਮੈਂ ਸਿਰਫ ਸੰਖੇਪ ਜਿਹਾ ਚੱਲਿਆ ਹਾਂ, ਆਉਣ ਵਾਲੇ ਦਿਨਾਂ 'ਚ ਜ਼ਰੂਰ ਮੈਂ ਯਤਨ ਕਰਾਂਗਾ ਸਤਿਗੁਰੂ ਦੇ ਅੰਮ੍ਰਿਤ ਬਚਨਾਂ 'ਚੋਂ, ਜੀਵਨ 'ਚੋਂ ਕੋਈ ਸਾਂਝ ਪਾਈ ਜਾਂ। ਅੱਜ ਸਮੇਂ ਦੇ ਲਿਖਾਜ ਨਾ, ਹਜ਼ੂਰ ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ, ਬਾਬਾ ਜੀ ਕਿ ਰਾਮਦਾਸ ਜੀ ਨੂੰ ਇਸ਼ਨਾਨ ਕਰਾਓ ਤੇ ਸਾਫ਼ ਬਸਤਰ ਪਹਿਨਾ ਕੇ ਦਰਬਾਰ ਵਿੱਚ ਲੈ ਆਓ। ਸਤਿਗੁਰੂ ਇਕੱਲੇ ਨਹੀਂ, ਸਿੱਖ ਵੀ ਬੁਲਾਏ, ਪੁੱਤਰ ਵੀ ਬੁਲਾਏ, ਭਤੀਜੇ ਵੀ ਬੁਲਾਏ। ਤੇ ਮੈਂ ਕਈ ਵਾਰੀ ਸੋਚਣਾ ਕਿ ਜੇ ਪੜਪੋਤਾ ਸੱਦ ਲਿਖਦਾ ਪਿਆ, ਕਿੰਨੀਆਂ ਪੀੜੀਆਂ ਇਕੱਠੀਆਂ ਹੋ ਗਈਆਂ। ਬਾਬਾ ਸੁੰਦਰ ਜੀ ਸਾਰੇ ਇਕੱਠੇ ਹੋ ਗਏ ਤੇ ਸੱਚੇ ਪਾਤਸ਼ਾਹ ਜੀ ਹੁਕਮ, ਕਹਿਣ ਲੱਗੇ, ਗੁਰਸਿੱਖੋ ਮੇਰੇ ਪੁੱਤਰੋ ਭਰਾਵੋ, ਵਾਹਿਗੁਰੂ ਦਾ ਸੱਦਾ ਆ ਗਿਆ, ਮੈਂ ਚੱਲਾਂ। ਉਹ ਮੈਂ ਸੱਦ ਪੂਰਾ ਨਹੀਂ ਪੜਾਂਗਾ ਵਕਤ ਦੇ ਸਮੇਂ ਦੀ ਨਜ਼ਾਕਤ ਨਾਲ, ਕਿ ਜਗਦਾਤਾ ਸੋਏ ਭਗਤ ਵਛਲ ਤਿਉਂ ਲੋਏ ਜੀਓ, ਗੁਰ ਸ਼ਬਦ ਸਮਾਵੈ ਅਵਰ ਨਾ ਜਾਣੈ ਕੋਈ ਜੀਓ, ਅਵਰੋ ਨਾ ਜਾਣੈ ਸ਼ਬਦ ਗੁਰ ਕਹਿ ਏਕ ਨਾਮ ਧਿਆਵੈ, ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵੈ। ਆਇਆ ਹਕਾਰਾ ਚੱਲਣ ਵਾਰਾ, ਹਰ ਰਾਮ ਨਾਮ ਸਮਾਇਆ, ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ, ਹਰ ਭਾਣਾ ਗੁਰ ਭਾਇਆ ਗੁਰ ਜਾਵੈ ਹਰ ਪ੍ਰਪਾਸੀਓ, ਸਤਿਗੁਰੂ ਕਰੇ ਹਰ ਪੈ ਬੇਨਤੀ, ਮੇਰੀ ਪਹਿਜ ਰੱਖੋ ਅਰਦਾਸ ਜੀ। ਸਾਰੇ ਇਕੱਠੇ ਕਰ ਲੈ ਤੇ ਉੱਥੇ ਲਿਖਿਆ ਬਾਬਾ ਸੁੰਦਰ ਜੀ ਨੇ ਕਿ ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ। ਸਤਿਗੁਰੂ ਹੁਣ ਆਪ ਜੀ ਦੇ ਦਰਸ਼ਨ ਕਿੱਥੋਂ? ਤੇ ਕਹਿੰਦੇ ਨੇ ਅੱਗੇ ਵਧੇ, ਬਾਬਾ ਬੁੱਢਾ ਸਾਹਿਬ ਨਾਲ ਨੇ, ਅੱਜ ਸਾਰੀ ਲੁਕਾਈ ਦੇਖਦੀ ਪਈ ਹੈ ਗੁਰੂ ਨਾਨਕ ਸਾਹਿਬ ਦੇ ਘਰ ਦੀ ਅਜ਼ਮਤ। ਤੇ ਮੈਂ ਵਾਰ ਵਾਰ ਹਰ ਸਾਲ, ਮੇਰੀ ਇੱਕ ਭਾਵਨਾ ਹੈ ਗੁਰੂ ਰਾਮਦਾਸ ਦੇ ਘਰ ਲਈ, ਤੇ ਮੈਂ ਇਹੀ ਕਹਿੰਦਾ ਦਾਤਾ ਅੰਤਲੇ ਸਵਾਸ ਤੱਕ ਦੁਨੀਆਂ ਦੀ ਕੋਈ ਤਾਕਤ ਮੇਰੀ ਭਾਵਨਾ ਵਿੱਚ ਫਰਕ ਨਾ ਪਾ ਸਕੇ। ਮੈਂ ਬੇਨਤੀ ਕਰਾਂਗਾ ਇੱਕ ਕਿ ਦੇਖੋ, ਬਾਹਰ ਬੜੇ ਸੰਤ ਮਹੰਤ ਮਹਾਤਮਾ ਜਾਂਦੇ, ਹਰ ਕੋਈ ਕਹਿੰਦਾ ਆਇਓ ਸਾਡੇ ਸਥਾਨ ਤੇ ਦਿਆ ਜੇ ਦਰਸ਼ਨ। ਬਾਹਰ ਵਿਦੇਸ਼ਾਂ ਵਿੱਚ ਸੁਣਨ ਵਾਲੇ ਸਿੱਖੋ, ਜੇ ਝੋਲੀ ਭਰਨੀ ਚਾਹੁੰਦੇ ਹੋ, ਹਰ ਸਿੱਖ ਗੁਰੂ ਰਾਮਦਾਸ ਦੇ ਦਰ ਤੇ ਮੱਥਾ ਜ਼ਰੂਰ ਟੇਕੇ, ਕਿਉਂਕਿ ਇੱਕ ਤਾਂ ਪੰਥਕ ਮਜ਼ਬੂਤੀ ਹੋਵੇਗੀ ਤੇ ਦੂਜਾ ਗੁਰੂ ਰਾਮਦਾਸ ਦੀ ਕਿਰਪਾ ਨਾਲ ਝੋਲੀ ਭਰੀ ਜਾਏ। ਸਤਿਗੁਰੂ ਗੁਰੂ ਰਾਮਦਾਸ ਸਾਰੀ ਦੁਨੀਆ ਹੀ ਦੇਖਦੀ ਪਈ ਹੈ, 94 ਸਾਲ ਦੇ ਉਮਰ ਦੇ ਬਾਬਾ ਅਮਰਦਾਸ ਜਿਹਨੂੰ ਬੇਟੀ ਦਾ ਰਿਸ਼ਤਾ ਦਿੱਤਾ, ਸੀਨੇ ਨਾਲ ਲਾਇਆ, ਅੱਜ ਗੁਰੂ ਨਾਨਕ ਦੀ ਗੱਦੀ ਦੇਣ ਲੱਗੇ। ਬਾਬਾ ਸੁੰਦਰ ਜੀ ਕਹਿੰਦੇ ਨੇ ਸਤਿਗੁਰੂ ਪ੍ਰਤੱਖ ਹੁੰਦਾ ਵਹਿ ਰਾਜ ਆਪ ਟਿਕਾਇਆ, ਸਭ ਸਿੱਖ ਬੰਦਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ, ਹਰ ਪਾਇਆ ਸਤਿਗੁਰੂ ਬੋਲਿਆ, ਹਰ ਮਿਲਿਆ ਪੁਰਖ ਸੁਜਾਣ ਜੀਓ, ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮਨ ਲਈ ਰਜ਼ਾਏ ਜੀਓ, ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸੈ ਪੈਰੀ ਪਾਏ ਜੀਓ। ਅਗਲੇ ਬਚਨ ਨੇ ਸਭ ਪਵੈ ਪੈਰੀ ਸਤਿਗੁਰੂ ਕੇਰੀ, ਸਾਰੇ ਗੁਰੂ ਰਾਮਦਾਸ ਦੇ ਚਰਨਾਂ ਚੋਗ ਸਭ ਪਵੈ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਿਵੈ ਨਾ ਹੀ ਫਿਰ ਸਤਿਗੁਰੂ ਆਣ ਨਿਵਾਇਆ ਹਰ ਗੁਰੇ ਭਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜ਼ਾਏ ਜੀਓ ਅੱਜ ਬਚਨ ਸੱਚ ਹੋ ਗਿਆ ਜੇ ਗੁਰਮੁਖੋ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ ਸਾਰਾ ਜਗਤ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਚ ਡਿੱਗ ਪਿਆ ਗੁਰੂ ਰਾਮਦਾਸ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਏ ਉਸ ਵਕਤ ਸਾਡੇ ਇਤਿਹਾਸ ਨੇ ਭਾਵੇਂ ਉਹ ਸ਼ਬਦ ਗੁਰਦੇਵ ਗੁਰਤਾ ਗੱਦੀ ਤੇ ਬੈਠਣ ਤੋਂ ਬਾਅਦ ਉਚਾਰਦੇ ਨੇ ਪਰ ਬੈਰਾਗ ਵਿੱਚ ਅੱਜ ਨਿਰੰਜਨੀ ਛਤਰ ਝੁਲਿਆ ਭੱਟ ਸਾਹਿਬਾਨ ਚਾਰ ਤਿੰਨ ਗੁਰੂ ਸਾਹਿਬਾਨਾਂ ਦੀ ਸਾਰੀ ਬਖਸ਼ਿਸ਼ ਗੁਰੂ ਰਾਮਦਾਸ ਅੰਦਰ ਆ ਗਈ ਸਤ ਬਚਨ ਕਹਿ ਕਿ ਨਾਨਕ ਨਾਮ ਨਿਰੰਜਨ ਜਾਣਿਓ ਕੀਨੀ ਭਗਤ ਪ੍ਰੇਮ ਲਿਵਲਾਈ ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀਨੀ ਵਰਖਾਈ ਗੁਰ ਅਮਰਦਾਸ ਕੀ ਅਕਤ ਕਥਾ ਇੱਕ ਜਿਹੀ ਕੱਚ ਕਹੀ ਨਾ ਜਾਈ ਸੋਢੀ ਸਿਧ ਸਗਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਵਡਾਈ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਧਨ ਗੋਬਿੰਦ ਦਿਓ ਅੰਗਦ ਅਨੰਤ ਮੂਰਤ ਨਿਜ ਧਾਰੀ ਅਗੰਮ ਗਿਆਨ ਰਸ ਰਸਿਓ ਕੀਓ ਗੁਰ ਅਮਰਦਾਸ ਕਰਤਾਰ ਕੀਓ ਬਸ ਵਾਹ ਵਾਹ ਕਰ ਧਿਆਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇ ਪਰਮ ਪਦਵੀ ਤੇ ਪਹੁੰਚ ਗਏ ਪਰ ਨੇਤਰਾਂ ਵਿੱਚ ਨੀਰ ਸੀ ਗੁਰੂ ਅਮਰਦਾਸ ਕਹਿੰਦੇ ਨੇ ਅੱਜ ਤਾਂ ਛਤਰ ਚਵਰ ਤੇ ਸੱਚਾ ਪਾਤਸ਼ਾਹ ਕਹਿਣ ਲੱਗੇ ਬਸ ਦਾਤਾ ਅੱਜ ਤੇਰੀ ਬਖਸ਼ਿਸ਼ ਲੈ ਕੇ ਉਹ ਦਿਨ ਚੇਤੇ ਆ ਗਏ ਨੇ ਜਿੱਦਣ ਮੈਨੂੰ ਕੋਈ ਘਰ ਵੀ ਵਾੜਨ ਨੂੰ ਤਿਆਰ ਨਹੀਂ ਸੀ ਉਹ ਮੈਂ ਹਰ ਸਾਲ ਤੁਕਾਂ ਪੜ੍ਹ ਕੇ ਸੰਪੰਨਤਾ ਕਰਨੀ ਹੈ ਕਿਉਂਕਿ ਟਾਈਮ ਮੈਨੂੰ ਅੱਗੇ ਨਹੀਂ ਜਾਂਦਾ ਹੈਗਾ ਉਹ ਬਚਨ ਨੇ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ ਗੁਣ ਦਾ ਅਰਥ ਹੈ ਪਰਉਪਕਾਰ ਕਿਹੜੇ ਪਰਉਪਕਾਰ ਦੱਸਾਂ ਮੇਰੇ ਗੁਰੂ ਅਮਰਦਾਸ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ ਜਬ ਗੁਰ ਬੋਲੇ ਤਬ ਬਿਸਮ ਹੋ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੇ ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਦਪ ਮੇਰਾ ਸਖਾ ਸਿਖਾਏ ਜੋ ਖਮਰੀ ਬਿਦ ਹੋਤੀ ਮੇਰੇ ਸਤਿਗੁਰਾਂ ਸਾਬਿਦ ਤੁਮ ਕਰ ਜਾਣੋ ਆਪੇ ਖਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਖਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾ ਪੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਇੱਕ ਆਵਾਜ਼ ਆਈ ਗੁਰੂ ਕੇ ਰਬਾਬੀ ਦੇ ਹਿਰਦੇ ਵਿੱਚੋਂ ਉਸ ਆਵਾਜ਼ ਨੇ ਕਿਹਾ ਦੁਨੀਆਂ ਦੇ ਲੋਕੋ ਅੱਜ ਕਰਾਮਾਤ ਪੂਰੀ ਹੋ ਗਈ ਗੋਇੰਦਵਾਲ ਦੀ ਧਰਤੀ ਤੇ ਅੱਜ ਕਰਾਮਾਤ ਪੂਰੀ ਹੋ ਗਈ ਗੁਰੂ ਕੇ ਚੱਕ ਚ ਅੱਜ ਕਰਾਮਾਤ ਪੂਰੀ ਹੋ ਗਈ ਗੁਰੂ ਰਾਮਦਾਸ ਦੇ ਘਰ ਵਿੱਚ ਕੀ ਕਹਿਣ ਲੱਗੇ ਮਾਤਾ ਪਿਤਾ ਚਲੇ ਗਏ ਸ਼ਰੀਕੇ ਬਰਾਦਰੀ ਕਿਸੇ ਅਪਣਾਇਆ ਨਾ ਪਰ ਅਕਾਲ ਪੁਰਖ ਨੇ ਕਿਹਾ ਰਾਮਦਾਸ ਤੂੰ ਮੈਨੂੰ ਆਪਣਾ ਤਨ ਦੇ ਦੇ ਮੈਂ ਤੈਨੂੰ ਅਪਣਾਉਣਾ ਚਾਹੁੰਦਾ ਉਹਦੇ ਅੰਦਰ ਰੱਬ ਆ ਗਿਆ ਤੁਸੀਂ ਰੋਜ਼ ਪੜ੍ਹਦੇ ਹੋ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਅਪਣਾ ਲਿਆ ਕਹਿਣ ਲੱਗੇ ਮੈਨੂੰ ਮੇਰੇ ਕੋਲਾਂ ਮੈਂ ਤੇਰੇ ਸਰੀਰ ਵਿੱਚ ਰਹਿਣਾ ਚਾਹੁੰਦਾ ਆਪ ਸਿਰਜਣ ਖਾਰੈ ਧਾਰਿਆ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ ਜਿੰਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾਂ ਪਰਵਾਰਿਆ ਧਨ ਸੋ ਤੇਰਾ ਥਾਨ ਕਹਿ ਹਰ ਜਪੇ ਹਰ ਮੰਦਰ ਸਾਜਿਆ ਡਿੱਠੇ ਸਭੇ ਥਾਨ ਧਨ ਸੋ ਤੇਰਾ ਥਾਨ ਕਹਿ ਸੱਚ ਤੇਰਾ ਪੈਸ਼ਕਾਰਿਆ ਨਾਨਕ ਤੂੰ ਲਹਿਣਾ ਤੂੰ ਕੋਈ ਜਤੀਮ ਨਹੀਂ ਉਹ ਤਾਂ ਸਭ ਕੁਝ ਆਪ ਹੈ ਨਾਨਕ ਤੂੰ ਲਹਿਣਾ ਤੂੰ ਗੁਰ ਅਮਰ ਤੂੰ ਵਿਚਾਰਿਆ ਤੇ ਜਿਨ੍ਹਾਂ ਨੇ ਅੱਜ ਗੁਰੂ ਰਾਮਦਾਸ ਨੂੰ ਦੇਖਿਆ ਸਾਰੀ ਸੰਗਤ ਕਹਿੰਦੀ ਹੈ ਗੁਰ ਡਿੱਠਾ ਤਾਂ ਮਨ ਸਾਧਾਰਿਆ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦੀ ਪੁਰਬ ਦੀ ਲੱਖ ਲੱਖ ਵਧਾਈ ਬੇਨਤੀ ਹੈ ਬਾਕੀ ਵਿਚਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਹਰ ਸਾਲ ਰਾਤ ਨੂੰ ਕਥਾ ਕਰੀ ਦੀ ਹੈ 9 ਤੋਂ 10 ਮੇਰਾ ਖਿਆਲ ਸਾਰੀ ਰਾਤ ਦੀਵਾਨ ਸੱਜਦਾ ਉੱਥੇ ਆਪਾਂ ਕਰਾਂਗੇ ਹੁਣ ਸਮੇਂ 'ਚ ਰਹਿਣਾ ਜ਼ਰੂਰੀ ਹੈ ਤੁਹਾਡਾ ਸਮੂਹ ਸੰਗਤਾਂ ਦਾ ਧੰਨਵਾਦ ਕੱਲ੍ਹ ਜਿਹੜੀ ਦਾਸ ਨੇ ਬੇਨਤੀ ਕੀਤੀ ਸੀ ਨਗਰ ਕੀਰਤਨ ਵਿੱਚ ਪਿੱਛੋਂ ਸਫਾਈ ਦੀ ਉਹ ਨੌਜਵਾਨਾਂ ਨੇ ਮੈਨੂੰ ਪਤਾ ਲੱਗਾ ਵੀ ਕੀਤੀ ਹੈ ਮੈਂ ਬੇਨਤੀ ਕਰਾਂਗਾ ਹਰ ਸ਼ਹਿਰ 'ਚ ਜਿੱਥੇ ਨਗਰ ਕੀਰਤਨ ਗੁਰੂ ਨਾਨਕ ਦੀ ਪਵਿੱਤਰ ਬਾਣੀ ਦਾ ਪ੍ਰਵਾਹ ਨਿਕਲ ਜਾਏ
ਉੱਥੇ ਤਾਂ ਪਿਆਰਿਓ ਨਾਮ ਦੀ ਮਹਿਕ ਆਉਣੀ ਚਾਹੀਦੀ, ਆਪਾਂ ਪਿੱਛੇ ਪਲੇਟਾਂ ਛੱਡ ਕੇ ਭੱਜ ਜਾਂਦੇ। ਅੱਜ ਵੀ ਮੇਰੀ ਬੇਨਤੀ ਹੈ, ਗੁਰੂ ਰਾਮਦਾਸ ਦੇ ਦਰ 'ਤੇ ਲੰਗਰ ਲੱਗਣੇ ਨੇ, ਜਿੰਨੀ ਸੇਵਾ ਕਰੋਗੇ ਅਤੇ ਜੂਠੇ ਭਾਂਡੇ ਜਿੰਨੇ ਮਾਂਜਣ ਦਾ ਸਵਾਦ ਹੈ ਪਿਆਰਿਓ, ਇਹਦਾ ਤਾਂ ਰਸ ਹੀ ਕੁਝ ਹੋਰ ਹੈ। ਸਭ ਸੰਗਤਾਂ ਦਾ ਮੈਂ ਅੰਮ੍ਰਿਤਸਰ ਦੀਆਂ ਦਾ ਧੰਨਵਾਦੀ ਹਾਂ। ਆਓ ਭਾਈ ਸਾਹਿਬ ਜੀ ਤੋਂ ਗੁਰੂ ਅਮਰਦਾਸ ਜੀ ਦੇ ਸ਼ਬਦ ਦੇ ਅੰਤਲੇ ਬਚਨ ਸਰਵਣ ਕਰੋ ਜੀ।
ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਨਾਨਕ ਤਿਨਕੈ ਸਦ ਬਲਿਹਾਰੈ, ਜਿਨ ਹਰ ਰਾਖਿਆ ਉਰ ਤਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।